ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ ਸਦਾ ਸਚ ਦਾਨੰਦ ਸਤਰੰਗ ਪਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗੁਨੀ ਮੈਂ ਹਰੀਆਂ ਕਰੀਆਂ ਕਰੀ ਮੁਲ ਰਹੀ ਮੈਂ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਂ ਪਵ ਸੁਭੁੰ ਸਰਵਦਾ ਸਰਵਜੁਗਤੇ ਦੁਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਝਾਰ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੀ ਤੇ ਪਦ ਨਮੋ ਹਮਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਸ ਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਸੰਗਤਾਂ ਵਿਸ਼ੇਸ਼ ਕਰਕੇ ਹਫ਼ਤਾਵਾਰੀ ਦੀਵਾਨ ਜਿਸ ਨੂੰ ਗੁਰਬਾਣੀ ਦੇ ਅੰਦਰ ਜਿਸ ਦਿਨ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵਚਨਾਂ ਵਿੱਚ ਅਦਿੱਤਵਾਰ ਕਥਨ ਕੀਤਾ ਹੈ ਜਿਸ ਨੂੰ ਆਪਣੀ ਪ੍ਰਚਲਿਤ ਭਾਸ਼ਾ ਵਿੱਚ ਐਤਵਾਰ ਕਹਿੰਦੇ ਹਾਂ। ਹਫ਼ਤਾਵਾਰੀ ਦੀਵਾਨ ਹੈ, ਗੁਰੂ ਨਾਨਕ ਦੀ ਅਪਾਰ ਬਖਸ਼ਿਸ਼ ਹੈ ਕਿ ਦੀਵਾਨ ਤਾਂ ਹਰ ਰੋਜ਼ ਹੀ ਬਹੁਤ ਭਾਰੀ ਇਕੱਤਰਤਾ ਹੁੰਦੀ ਰਹੀ ਹੈ। ਦਾਸ ਵੇਖ ਰਿਹਾ ਸੋਮਵਾਰ ਤੋਂ ਲੈ ਕੇ ਅੱਜ ਐਤਵਾਰ ਤੱਕ ਇਸ ਪੰਡਾਲ ਦਾ ਕੋਈ ਖਲ ਖੁੰਜਾ ਖਾਲੀ ਨਹੀਂ ਨਜ਼ਰ ਆਇਆ, ਖਚਾ ਖਚ ਭਰਿਆ ਰਿਹਾ ਹੈ। ਔਰ ਬਲਕਿ ਦੋਨੋਂ ਵੇਲੇ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਕਥਾ 'ਚ ਵੀ ਬਹੁਤ ਆਪ ਜੀ ਨੇ ਆਨੰਦ ਮਾਣਿਆ। ਗੁਰੂ ਨਾਨਕ ਸਾਹਿਬ ਜੀ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੀ ਅਪਾਰ ਬਖਸ਼ਿਸ਼ ਹੈ। ਇੱਥੋਂ ਦੀਆਂ ਸੰਗਤਾਂ 'ਤੇ ਵਿਸ਼ੇਸ਼ ਕਰਕੇ ਪ੍ਰਬੰਧਕਾਂ 'ਤੇ ਵੀ ਔਰ ਸੰਗਤਾਂ 'ਤੇ ਵੀ ਗੁਰੂ ਦੀ ਕੋਈ ਖਾਸ ਕਿਰਪਾ ਨਜ਼ਰ ਆ ਰਹੀ ਹੈ। ਜਿੱਥੇ ਜਿੱਥੇ ਵੀ ਦਾਸ ਗੁਰੂ ਦੇ ਹੁਕਮ ਵਿੱਚ ਵਿਚਰਦਾ ਹੈ, ਹਰ ਸਾਲ ਦਾ ਪ੍ਰੋਗਰਾਮ ਇੰਗਲੈਂਡ ਦਾ ਵੀ ਹੁੰਦਾ, ਅਮੈਰੀਕਾ ਦਾ ਵੀ ਹੁੰਦਾ, ਆਸਟ੍ਰੇਲੀਆ ਦਾ ਵੀ ਹੁੰਦਾ, ਨਿਊਜ਼ੀਲੈਂਡ ਦਾ ਵੀ ਹੁੰਦਾ, ਯੂਰਪ ਦੇ ਵਿੱਚ ਵੀ ਲਗਭਗ ਸਾਰੇ ਨਾਮੀ ਨਾਮੀ ਮੁਲਕਾਂ 'ਚ ਦਾਸ ਗਿਆ। ਮੈਂ ਪਹਿਲਾਂ ਮਹਿਸੂਸ ਕਰਦਾ ਸੀ ਵੀ 100 ਥਾਲ ਦੀ ਸਟੇਜ ਜਿਹੜੀ ਹੈ ਗੁਰਦੁਆਰਾ ਸਿੰਘ ਸਭਾ ਉਹ ਨੰਬਰ 1 'ਤੇ ਸਰੋਤਿਆਂ ਦੀ ਇਕਾਗਰਤਾ 'ਚ, ਔਰ ਸੁਚੁੱਚਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ। ਜਿੰਨੀ ਦੇਰ ਤੱਕ ਮੈਂ ਕਹਿਲ ਕਰੀਏ ਇੱਥੇ ਤੁਹਾਡੀ ਇਹ ਸੰਗਤ ਦੇ ਔਰ ਇਸ ਸਟੇਜ 'ਤੇ ਨਹੀਂ ਸੀ ਆਇਆ ਤਾਂ ਮੈਂ ਇਹੀ ਕਹਿੰਦਾ ਸੀ ਵੀ 100 ਥਾਲ ਦੀ ਸਟੇਜ ਜਿਹੜੀ ਹੈ ਉਹ ਨੰਬਰ 1 'ਤੇ ਹੈ। ਪਰ ਅੱਜ ਤੋਂ ਬਾਅਦ ਮੈਂ ਇਹ ਗੱਲ ਕਹਿਣ ਦੀ ਹਿੰਮਤ ਨਹੀਂ ਕਰਾਂਗਾ। ਸੱਚਾਈ ਕਹਿਣੀ ਪਏਗੀ ਕਿ ਪੂਰੇ ਵਰਲਡ ਦੇ ਵਿੱਚ ਤੁਹਾਡੀ ਸਟੇਜ ਹੀ ਨੰਬਰ 1 'ਤੇ ਹੈ। ਬਸ ਹੁਣ ਗੁਰੂ ਦੇ ਚਰਨਾਂ 'ਚ ਅਰਦਾਸ ਹੀ ਹੈ ਕਿ ਦਾਤਾ ਇਹ ਕਿਰਪਾ ਕਰਨੀ ਕਿ ਇਸ ਇਕੱਠ ਨੂੰ ਇਹੋ ਜਿਹੇ ਪ੍ਰਬੰਧ ਨੂੰ ਕੋਈ ਨਜ਼ਰ ਨਾ ਲੱਗ ਜਾਏ। ਅਕਿਰਤ ਕਣਾ ਦੀ ਲੱਗ ਜਾਂਦੀ ਹੁੰਦੀ ਹੈ, ਭਾਈ ਗੁਰਦਾਸ ਕਹਿੰਦੇ ਨਦਰੀ ਪਵੇ ਅਕਿਰਤ ਕਣ। ਦਾਸ ਵੀ ਆਪਣੀ ਸੰਸਥਾ ਵੱਲੋਂ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵੱਲੋਂ ਔਰ ਨਿੱਕੀ ਜੀ ਆਪਣੀ ਇੱਕ ਸੰਸਥਾ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਵੱਲੋਂ ਵੀ ਇਹ ਸ਼ੁਭ ਕਾਮਨਾ ਕਰਦਾ ਹੈ ਕਿ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ। ਗੁਰੂ ਕਿਰਪਾ ਕਰੇ, ਆਓ ਜੋ ਅੱਜ ਦੀ ਵਿਚਾਰ ਅਤੇ ਸੈਕਟਰੀ ਸਾਹਿਬ ਨੇ ਦਾਸ ਨੂੰ ਮੈਨੂੰ ਬੈਠਿਆਂ ਕਿਹਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਟੇਜ 'ਤੇ ਵੀ ਅਨਾਊਂਸ ਕੀਤਾ ਕਿ ਪੰਥ ਦੀ ਉਹ ਮਹਾਨ ਹਸਤੀ, ਮਹਾਨ ਸ਼ਖਸੀਅਤ, ਸੰਤ ਸਿਪਾਹੀ ਦਾ ਰੂਪ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਮਹਾਂਪੁਰਖਾਂ ਦੇ ਪਿਆਰ ਵਾਲੇ, ਸ਼ਰਧਾ ਵਾਲੇ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਦੂਸਰੀ ਬਾਤ ਕਿ ਜੋ ਹਰ ਦਾਸਨ ਕੀ ਉਸਤਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਹੜੀ ਰੱਬ ਦੇ ਪਿਆਰਿਆਂ ਦੀ ਉਸਤਤ ਹੈ ਇਹ ਵੀ ਰੱਬ ਦੀ ਹੀ ਉਸਤਤ ਹੈ। ਜਿਨ੍ਹਾਂ ਦੇ ਅੰਦਰ ਹੰਗਤਾ ਨਹੀਂ, ਹਉਮੈ ਮਿਟਾ ਕੇ ਜਿਨ੍ਹਾਂ ਨੇ ਪੰਥ ਲਈ ਕੁਝ ਕੀਤਾ, ਸੇਵਾਵਾਂ ਨਿਭਾਈਆਂ ਨੇ, ਉਹਨਾਂ ਨਾਮ ਰਤੜੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਸਦਾ ਹੀ ਨਮਸਕਾਰ ਵੀ ਹੈ ਔਰ ਉਹਨਾਂ ਦੀ ਉਸਤਤ ਵੀ ਗੁਰੂ ਪਰਮੇਸ਼ੁਰ ਦੀ ਹੀ ਉਸਤਤ ਹੈ। ਸੰਤ ਬਾਬਾ ਬਿਸ਼ਨ ਸਿੰਘ ਜੀ ਮਹਾਂਪੁਰਖ ਹੋਏ ਮੁਰਾਲੇ ਵਾਲੇ, ਉਹਨਾਂ ਦੇ ਉਸ ਥਾਂ 'ਤੇ ਮਹਾਂਪੁਰਖਾਂ ਦੇ ਥਾਂ ਜਿਨ੍ਹਾਂ ਨੇ ਸੇਵਾ ਸੰਭਾਲੀ ਉਹ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਂਪੁਰਖ। ਅਤੇ ਆਪ ਜੀ ਦਾ ਥੋੜ੍ਹਾ ਜਿਹਾ ਧਿਆਨ ਗੁਰੂ ਨਾਨਕ ਦੇ ਉਸ ਸੰਸਾਰ ਦੀ ਫੇਰੀ ਵੱਲ ਲਿਜਾਣਾ ਚਾਹੁੰਦਾ ਜਿੱਥੋਂ ਲਵਾਣਾ ਬਰਾਦਰੀ ਦੇ ਅੰਦਰ ਗੁਰੂ ਨਾਨਕ ਦੀ ਸਿੱਖੀ ਦਾ ਬੀਜ ਬੀਜਿਆ ਗਿਆ, ਜਿੱਥੋਂ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਉਹ ਮੁੱਢ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ। ਇਸੇ ਬਰਾਦਰੀ ਨੂੰ ਗੁਰੂ ਨਾਨਕ ਦੇ ਦੇਹ ਕਾਲ ਦੇ ਅੰਦਰ ਬਣਜਾਰਾ ਬਰਾਦਰੀ ਕਿਹਾ ਜਾਂਦਾ ਸੀ ਔਰ ਇਸੇ ਦੀ ਸ਼ਾਖਾ ਲਵਾਣਾ ਬਰਾਦਰੀ ਹੈ। ਲੱਖੀ ਸ਼ਾਹ ਬਣਜਾਰਾ ਬਣਜਾਰਾ ਵੀ ਹੈ ਔਰ ਲਵਾਣਿਆਂ ਦੇ ਵਿੱਚ ਵੀ ਹੈ। ਗੁਰੂ ਨਾਨਕ ਦੇਸ਼ ਰਟਨ ਕਰਦੇ ਹੋਏ ਉਹ ਜਗ੍ਹਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਉੱਥੇ ਮਹਾਰਾਜ ਪਹੁੰਚੇ, ਬਸਤੀ ਸੀ, ਬਾਰ ਬਾਰ ਬੈਠੇ ਹੋਏ ਸਨ, ਕੋਈ ਸਮਾਂ ਬਤੀਤ ਹੋਇਆ, ਲਿਖਿਆ ਕਿ 8 ਪਹਿਰ ਗੁਰੂ ਜੀ ਉੱਥੇ ਬੈਠੇ ਰਹੇ। 8 ਪਹਿਰਾਂ 'ਚ ਨਗਰ ਵਾਲੇ ਨੇ ਕਿਸੇ ਨੇ ਵੀ ਨਾ ਫਕੀਰ ਜਾਣ ਕੇ ਨਾ ਸੰਤ ਜਾਣ ਕੇ, ਗੁਰੂ ਦੀ ਤਾਂ ਗੱਲ ਹੀ ਦੂਸਰੀ ਹੈ, ਕਿਸੇ ਨੇ ਕੁਝ ਜਲ ਪਾਣੀ ਤੱਕ ਨਹੀਂ ਪੁੱਛਿਆ, ਰੋਟੀ ਪਾਣੀ ਨਹੀਂ ਪੁੱਛੀ। ਮਰਦਾਨੇ ਨੇ ਕਿਹਾ, ਦਾਤਾ ਜੇ ਮੈਨੂੰ ਆਗਿਆ ਕਰੋ ਤਾਂ ਮੈਂ ਪਿੰਡ ਵਿੱਚ ਜਾ ਕੇ ਆਪ ਜੀ ਦੇ ਲਈ ਵੀ ਔਰ ਆਪਣੇ ਲਈ। ਗੁਰੂ ਨਾਨਕ ਨੇ ਵਰਜਿਆ, ਮਰਦਾਨਿਆਂ ਕਰਤਾਰ ਸਭਨਾਂ ਨੂੰ ਦਿੰਦਾ, ਇੱਥੇ ਵੀ ਪਹੁੰਚ ਜਾਏਗਾ ਜੇ ਨਹੀਂ ਮਿਲਣਾ ਤੇਰੇ ਪਹੁੰਚਿਆਂ ਵੀ ਤੈਨੂੰ ਪ੍ਰਾਪਤ ਨਹੀਂ ਹੋਣਾ, ਤੂੰ ਕਰਤਾਰ 'ਤੇ ਡੋਰੀ ਰੱਖ। ਮਰਦਾਨਾ ਫਿਰ ਬੇਨਤੀ ਕਰਦਾ, ਉਹਦੇ ਅੰਦਰ ਇੱਕ ਦਰਦ ਸੀ ਕਿ ਮੇਰਾ ਦਾਤਾ, ਮੇਰਾ ਗੁਰੂ ਮੇਰੇ ਬਹਾਨੇ ਕੁਝ ਸ਼ਕਲ ਹੈ, ਇਸ ਲਈ ਭੁੱਖ ਆਪਣੀ ਉਰਲਾ ਕੇ ਕਹਿਣੀ, ਇਤਿਹਾਸ ਵਿੱਚ ਮਰਦਾਨੇ ਨੂੰ ਹਾਸੋਹੀਣ ਬਣਾ ਦੇਣਾ, ਇਹ ਤਾਂ ਅਣਜਾਣਪਣੇ ਦੀ ਬਾਤ ਹੈ। ਉਹਦੇ ਅੰਦਰ ਸ਼ਰਧਾ ਸੀ, ਮੇਰੇ ਬਹਾਨੇ ਹੀ ਮੇਰਾ ਗੁਰੂ ਕੁਝ ਖਾ ਲਿਆ। ਮਰਦਾਨਾ ਆਗਿਆ ਲੈ ਕੇ ਜਾਂਦਾ ਹੈ, ਅੱਗੇ ਜਾ ਕੇ ਕੀ ਦੇਖਦਾ ਵੀ ਉਸ ਨਗਰ ਦੇ ਅੰਦਰ ਜਿਹੜਾ ਬਣਜਾਰਿਆਂ ਦਾ ਆਗੂ ਹੈ, ਨਾਇਕ ਲਿਖਿਆ ਬਣਜਾਰਿਆਂ ਦਾ ਨਾਇਕ, ਬੜੀ ਦੇਰ ਤੋਂ ਉਹਦੇ ਔਲਾਦ ਨਹੀਂ ਸੀ, ਉਹਦੇ ਕਿਤੇ ਪੁੱਤਰ ਨੇ ਜਨਮ ਲਿਆ। ਉਹਦੀ ਖੁਸ਼ੀ ਦੇ ਅੰਦਰ ਲੋਕ ਸ਼ਰਾਬਾਂ ਪੀ ਫਿਰਦੇ ਸਨ, ਲੋਕ ਵਧਾਈਆਂ ਦੇਣ ਆਉਂਦੇ ਸਨ। ਉਸ ਬਣਜਾਰਿਆਂ ਦੇ ਨਾਇਕ ਨੇ ਕਿਹਾ, ਜਿਹੜਾ ਮੇਰੇ ਪੁੱਤਰ ਦੀ ਵਧਾਈ ਮੇਰੇ ਘਰ ਆ ਕੇ ਦੇਵੇਗਾ, ਉਹਨੂੰ ਸਵਾ ਸੇਰ ਮਠਿਆਈ ਤੋਲ ਕੇ ਦਿੱਤੀ ਜਾਏ। ਲੋਕ ਆਉਂਦੇ, ਵਧਾਈਆਂ ਦੇ ਕੇ ਮਠਿਆਈ ਲਿਜਾਂਦੇ ਰਹੇ। ਪਤਾ ਲੱਗਣ ਤੋਂ ਮਰਦਾਨਾ ਵੀ ਉੱਥੇ ਪਹੁੰਚਿਆ, ਇਹਨੇ ਵੀ ਵਧਾਈ ਦਿੱਤੀ। ਵਧਾਈ ਦੇਣ ਤੋਂ ਸਵਾ ਸਿਰ ਮਠਿਆਈ ਜਦੋਂ ਪਾਉਣ ਲੱਗਾ, ਜਿਹੜਾ ਉੱਥੇ ਦਾ ਪ੍ਰਬੰਧਕ ਲਾਇਆ ਸੀ ਨਾਇਕ ਨੇ, ਮਰਦਾਨਾ ਕਹਿਣ ਲੱਗਿਆ, ਜੀ ਦੋ ਸਾਥੀ ਮੇਰੇ ਹੋਰ ਬੈਠੇ ਆ, ਇਸ ਲਈ ਉਹਨਾਂ ਵੱਲੋਂ ਵੀ ਵਧਾਈ ਅਤੇ ਮਠਿਆਈ ਉਹਨਾਂ ਦੀ ਵੀ ਦੇ ਦਿਓ। ਪੌਣੇ ਚਾਰ ਸਿਰ ਮਠਿਆਈ ਲੈ ਕੇ ਮਰਦਾਨਾ ਤੁਰਦਾ, ਦੂਰ ਤੋਂ ਦੇਖ ਕੇ ਭਾਈ ਬਾਲਾ ਕਹਿੰਦੇ, ਮਹਾਰਾਜ ਇਹ ਗਠੜੀ ਵਾਹ ਵਾਹ ਲਈ ਆ ਰਿਹਾ। ਜਦੋਂ ਨੇੜੇ ਪਹੁੰਚਿਆ, ਦਾਤਾ ਜੀ ਬੋਲੇ, ਮਰਦਾਨਿਆਂ ਇਸ ਗਠੜੀ ਵਿੱਚ ਕੀ ਹੈ? ਕਹਿੰਦੇ, ਦਾਤਾ ਵਧਾਈਆਂ ਦਿੱਤੀਆਂ ਸੀ, ਬੀਬੀ ਮੱਥਾ ਇੱਧਰ ਟੇਕਿਆ ਕਰੋ, ਇਹ ਮਨਮਤ ਕਰਨ ਤੋਂ ਥੋੜ੍ਹਾ ਜਿਹਾ ਧਿਆਨ ਕਰੋ, ਇਹ ਗੁਰਮਤ ਦੇ ਵਿੱਚ ਰਹਿਣਾ। ਇਸ ਦਾਤੇ ਦੇ ਹੁੰਦਿਆਂ ਇਸ ਦਰ ਦੇ ਅੰਦਰ ਚਾਹੇ ਕੋਈ ਕਿੱਡਾ ਹੀ ਵੱਡੇ ਤੋਂ ਵੱਡਾ ਲੀਡਰ ਆ ਜਾਵੇ ਅਤੇ ਵੱਡੇ ਤੋਂ ਵੱਡਾ ਕੋਈ ਧਰਮਾਤਮਾ ਬ੍ਰਹਮ ਗਿਆਨੀ ਕਿਉਂ ਨਾ ਆ ਜਾਵੇ, ਇੱਥੇ ਪੂਜਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹੈ, ਇਹਨੇ ਸਮਝ ਕੇ ਚੱਲਣਾ। ਅਤੇ ਮਹਾਰਾਜ ਸਾਹਿਬ ਕਹਿੰਦੇ, ਮਰਦਾਨਿਆਂ। ਹਾਂ ਮਹਾਰਾਜ। ਕਹਿੰਦੇ, ਮਠਿਆਈ ਵਾਪਸ ਕਰਕੇ ਆ ਜੀ। ਇਹ ਕਿਆ ਬਾਤ ਮਹਾਰਾਜ, ਮੈਂ ਕੋਈ ਚੋਰੀ ਥੋੜ੍ਹੀ ਕਰਕੇ ਲੈ ਕੇ ਆਇਆ, ਕੋਈ ਜ਼ਬਰਦਸਤੀ ਥੋੜ੍ਹੀ ਚੁੱਕ ਕੇ ਲੈ ਕੇ ਆਇਆ, ਇਹ ਵਧਾਈਆਂ ਦਿੱਤੀਆਂ, ਖੁਸ਼ੀਆਂ ਦੀ ਮਠਿਆਈ ਆ ਦਾਤਾ। ਤੁਸੀਂ ਕਹਿੰਦੇ ਨਹੀਂ, ਬਸ ਬਚਨ ਮਨ ਵਾਪਸ ਮੁੜਿਆ। ਮਰਦਾਨਾ ਵਾਪਸ ਗਿਆ, ਕਹਿਣ ਲੱਗੇ, ਭਾਈ ਆ ਤੁਹਾਡੀ ਮਠਿਆਈ ਮੈਂ ਵਾਪਸ ਕਰਨਾ ਹੈ। ਉਹ ਕਹਿੰਦੇ, ਨਹੀਂ ਨਹੀਂ ਨਹੀਂ, ਐਡੀ ਬਦਸਗਨੀ, ਤੂੰ ਸਾਡੇ ਪੁੱਤਰ ਦਾ ਚੰਗਾ ਭਲਾ ਨਹੀਂ ਮਨਾਉਂਦਾ ਫਕੀਰਾ, ਇਹ ਵਧਾਈਆਂ ਦੀ ਮਠਿਆਈ ਦਿੱਤੀ ਵਾਪਸ ਕਰ ਲਈਏ, ਇਹ ਕਦੀ ਨਹੀਂ ਹੋ ਸਕਦਾ, ਇਸ ਲਈ ਵਾਪਸੇ ਲੈ ਕੇ ਜਾ। ਮਰਦਾਨਾ ਫਿਰ ਵਾਪਸ ਲੈ ਆਇਆ ਅਤੇ ਗੁਰੂ ਬਾਬਾ ਜੀ ਨੇ ਫਿਰ ਸਖਤੀ ਨਾਲ ਕਿਹਾ, ਕਹਿੰਦੇ, ਮਰਦਾਨਿਆਂ ਤੈਨੂੰ ਕਿਹਾ ਸੀ ਵਾਪਸ ਨਹੀਂ ਲੈ ਕੇ ਆਉਣੀ। ਕਹਿੰਦੇ, ਜੀ ਮੈਂ ਦੱਸੋ ਕੀ ਕਰਾਂ, ਉੱਥੇ ਜਾਣਾ ਉਹ ਨਹੀਂ ਰੱਖਦੇ, ਇੱਧਰ ਆਉਣਾ ਤੁਸੀਂ ਨਹੀਂ ਰੱਖਦੇ, ਮਠਿਆਈ ਕਿੱਥੇ ਸੁੱਟਣਾ? ਗੁਰੂ ਬਾਬਾ ਜੀ ਕਹਿੰਦੇ, ਮਰਦਾਨਿਆਂ ਤੇਰਾ ਜੀ ਕਰਦਾ ਮਠਿਆਈ ਖਾਣ ਨੂੰ? ਕਹਿੰਦੇ, ਜੀ ਸੱਚ ਤਾਂ ਇਹ, ਭੁੱਖ ਲੱਗੀ ਹੈ, ਜੀ ਕਿਉਂ ਨਹੀਂ ਕਰੂਗਾ, ਖਾਣੀ ਹੈ। ਕਹਿੰਦੇ, ਜੀ ਆ ਗਿਆ ਦਿਓ, ਤੁਸੀਂ ਵੀ ਖਾਓ। ਮੈਂ ਕਹਿੰਦੇ, ਅਸੀਂ ਤਾਂ ਨਹੀਂ ਖਾਣੀ, ਜੇ ਤੂੰ ਖਾਣੀ ਹੈ ਤਾਂ ਇੱਕ ਗੱਲ ਯਾਦ ਰੱਖੀ, ਇਹ ਸ਼ਗਨਾਂ ਦੀ ਮਠਿਆਈ ਨਹੀਂ, ਇਹ ਵਧਾਈਆਂ ਦੀ ਮਠਿਆਈ ਨਹੀਂ, ਇਹ ਪੁੱਤਰ ਨਹੀਂ ਜੰਮਿਆ, ਹੋਰ ਕੀ ਹੈ ਜੀ। ਕਹਿੰਦੇ, ਕਰਜ਼ਾ ਲੈਣ ਵਾਲਾ ਇੱਕ ਸੱਜਣ ਆਇਆ ਇਹਨਾਂ ਦੇ ਘਰ ਅਤੇ ਸਵੇਰ ਸੂਰ ਚੜ੍ਹਦੇ ਹੀ ਪੁੱਤਰ ਨੇ ਮਰ ਜਾਣਾ, ਜੇ ਮਠਿਆਈ ਖਾਣੀ ਹੈ ਤਾਂ ਪੁੱਤਰ ਜਿਉਂਦਾ ਕਰੀ, ਫਿਰ ਨਹੀਂ ਪਰ ਹਿੱਸੇਦਾਰ ਕਾਹਨੂੰ ਬਣਦਾ, ਪਰਮਾਤਮਾ ਦੀ ਰਜ਼ਾ ਵਿੱਚ ਰਹਿ, ਵਾਪਸ ਮੁੜ ਕੇ ਆਪਾਂ ਨਹੀਂ ਰੱਖਣੀ। ਮਰਦਾਨਾ ਫਿਰ ਡਰਿਆ, ਵਾਪਸ ਕੀਤੀ ਮਠਿਆਈ, ਉੱਥੇ ਢੇਰੀ ਕਰਕੇ ਵਾਪਸ ਚਲਾ ਗਿਆ। ਥੋੜ੍ਹੀ ਜਿਹੀ ਚਰਚਾ ਤਾਂ ਹੋਈ ਕਿ ਜੀ ਫਕੀਰ ਨੇ ਬਦਸਗਨੀ ਕਰ ਦਿੱਤੀ, ਸਵੇਰ ਹੁੰਦਿਆਂ ਪੁੱਤਰ ਮਰ ਗਿਆ ਨਾਇਕ ਦਾ, ਅਤੇ ਜੋ ਖੁਸ਼ੀਆਂ ਸੀ ਉਹ ਗਮੀਆਂ ਵਿੱਚ ਬਦਲ ਗਈਆਂ, ਰੋਣੇ ਪਿੱਟਣੇ ਸ਼ੁਰੂ ਹੋ ਗਏ। ਤਾਂ ਕਿਸੇ ਨੇ ਕਿਹਾ ਕਿ ਵੀ ਬਾਹਰ ਫਕੀਰ ਬੈਠੇ ਸੀ, ਉਹਨਾਂ ਦੀ ਬਦਦੁਆ ਲੱਗ ਗਈ, ਪਤਾ ਕੀਤਾ, ਸਾਰਾ ਨਗਰ ਇਕੱਠਾ ਹੋ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚਿਆ। ਨਾਇਕ ਦਾ ਭਰਾ ਜਿਹਨੇ ਆਪਣੇ ਭਰਾ ਦੀ ਔਲਾਦ ਦਾ ਬਹੁਤ ਦੁੱਖ ਮਹਿਸੂਸ ਕੀਤਾ ਤੇ ਉਸ ਬੱਚੇ ਦੇ ਮਰਨ ਵਾਲੇ ਬੱਚੇ ਦੇ ਪਿਓ ਨਾਲੋਂ ਵੀ ਦੁੱਖ ਚਾਚੇ ਨੇ ਜ਼ਿਆਦਾ ਮੰਨਿਆ। ਪਿਆਰ ਹੁੰਦਾ ਸੀ ਲੋਕਾਂ ਦਾ ਵੀ, ਤੁਹਾਡੇ ਵਿੱਚ ਵੀ ਐਸੇ ਸੱਜਣ ਬੈਠੇ ਨੇ, ਮੇਰੇ ਗੁਆਂਢੀ ਨੇ, ਮੈਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਜਾਣਦਾ। ਚੀਫ ਸਾਹਿਬ ਬੈਠੇ ਨੇ ਤੁਹਾਡੇ ਵਿੱਚ ਜਿਨ੍ਹਾਂ ਨੇ ਉੱਥੇ ਐਕਸੀਡੈਂਟ ਹੁੰਦੇ ਸੀ, ਇਹਨਾਂ ਦੇ ਭਰਾ ਦੇ ਘਰ ਦੁਖਾਂਤ ਵਾਪਰਿਆ। ਮੈਨੂੰ ਪਤਾ ਵੀ ਇਹਨਾਂ ਨੇ ਵੀ ਕਿੰਨਾ ਕੁ ਦੁੱਖ ਮਨਾਇਆ, ਕਿੰਨਾ ਦੁੱਖ ਮਹਿਸੂਸ ਕੀਤਾ, ਆਪਣਾ ਦੁੱਖ ਮਹਿਸੂਸ ਕੀਤਾ ਕਿ ਮੇਰੇ ਭਰਾ ਦਾ ਐਸਾ ਹੋ ਗਿਆ। ਭਰਾਵਾਂ ਦਾ ਪਿਆਰ ਚਾਹੀਏ। ਇਕੱਠੇ ਹੋ ਕੇ ਆ ਕੇ ਕਹਿਣ ਲੱਗੇ, ਦਾਤਾ ਪਤਾ ਨਹੀਂ ਤੁਹਾਡੀ ਬਦਅਸੀਸ ਲੱਗ ਗਈ, ਬੱਚਾ ਮਰ ਗਿਆ। ਮਹਾਰਾਜ ਕਹਿੰਦੇ ਮੈਂ ਕਦੀ ਕਿਸੇ ਨੂੰ ਬਦਅਸੀਸ ਨਹੀਂ ਦਿੰਦਾ, ਮੈਨੂੰ ਲੋਕ ਗਾਲਾਂ ਕੱਢਦੇ, ਮੈਂ ਉਹਨਾਂ ਨੂੰ ਨਹੀਂ ਦਿੰਦਾ, ਤੁਸੀਂ ਤਾਂ ਮੇਰਾ ਵਿਗਾੜਿਆ ਕੁਛ ਨਹੀਂ। ਕਹਿੰਦੇ ਮਹਾਰਾਜ ਫਿਰ ਕਿਰਪਾ ਕਰੋ, ਇਹਨਾਂ ਨੂੰ ਉਪਦੇਸ਼ ਦਿਓ। ਇੱਥੇ ਆ ਕੇ ਦੋ ਰਾਹ ਹਨ, ਇੱਕ ਥਾਂ ਪੋਥੀ 'ਚ ਲਿਖਿਆ ਕਿ ਉਹਨਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ, ਅਤੇ ਇੱਕ ਪ੍ਰਭਾਵ ਲਿਆ ਜਾਂਦਾ ਹੈ ਕਿ ਗੁਰੂ ਨਾਨਕ ਨੇ ਜਿਵੇਂ ਦਿੱਲੀ ਅੱਜ ਵੀ ਉਹ ਜਗ੍ਹਾ ਹੈ ਮਜਨੂ ਟਿੱਲਾ ਜਿੱਥੇ ਮਰਿਆ ਹਾਥੀ ਜਿਉਂਦਾ ਕੀਤਾ ਸੀ, ਸਤਿਗੁਰ ਮੇਰਾ ਮਾਰ ਜਿਵਾਲੇ ਗੁਰੂ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰਤ ਆਣ ਬੁਲਾਇਆ। ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆਂ ਰਵਾਬ ਸੁਰ ਕਰ, ਅਕਾਲ ਪੁਰਖ ਦਾ ਹੁਕਮ ਹੋ ਗਿਆ ਅਤੇ ਬਾਣੀ ਆਈ ਹੈ। ਉਸ ਵੇਲੇ ਬਣਜਾਰਿਆਂ ਦੇ ਪਰਥਾਏ ਗੁਰੂ ਨਾਨਕ ਨੇ ਅੰਮ੍ਰਿਤ ਬਚਨ ਉਚਾਰਨ ਕੀਤਾ, ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਇੱਥੋਂ ਸ਼ਬਦ ਸ਼ੁਰੂ ਕੀਤਾ। ਇਹ ਉਪਦੇਸ਼ ਦਿੱਤਾ, ਦੋ ਸ਼ਬਦ, ਇੱਕ ਨਾਇਕ ਨੂੰ ਇੱਕ ਉਹਦੇ ਭਰਾ ਨੂੰ, ਇਹ ਦੋ ਸ਼ਬਦ ਉਚਾਰਨ ਕੀਤੇ। ਕੋਈ ਅਸਚਰਜਵਾਤ ਨਹੀਂ ਜੇ ਗੁਰੂ ਨਾਨਕ ਨੇ ਉਹਨਾਂ ਦਾ ਬੱਚਾ ਜਿਉਂਦਾ ਕਰ ਤੀਸਰੇ ਜਾਮੇ 'ਚ ਵੀ ਕੀਤਾ, ਸੱਤਵੇਂ ਜਾਮੇ ਦੇ ਵਿੱਚ ਹੋਇਆ, ਇਹ ਕੋਈ ਅਣਹੋਣੀ ਬਾਤ ਨਹੀਂ। ਗੁਰੂ ਦੀ ਸਮਰੱਥਾ ਹੈ, ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛੜਤ ਆਣ ਮਿਲਾਇਆ, ਉਹਦਾ ਜੀ ਉੱਠਣਾ। ਲੋਕਾਂ 'ਚ ਇੱਕ ਨਵੀਂ ਕਿਸਮ ਦਾ ਪ੍ਰਭਾਵ ਗਿਆ, ਜਿੰਨੇ ਵੀ ਉਸ ਇਲਾਕੇ ਦੇ ਵਿੱਚ ਬਣਜਾਰੇ ਸਨ ਉਹ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਦੀ ਸਿੱਖੀ ਕਬੂਲ ਲਈ, ਗੁਰੂ ਨਾਨਕ ਦਾ ਚਰਨਾਮਤ ਲਿਆ। ਗੁਰੂ ਨਾਨਕ ਦੀ ਸਿੱਖੀ ਉਹਨਾਂ ਦੇ ਵਿੱਚ ਐਸੀ ਬੋਈ ਗਈ, ਗੁਰੂ ਨਾਨਕ ਨੇ ਕਿਹਾ ਵੀ ਇੱਕ ਤਾਂ ਕੇਸ ਨਹੀਂ ਕਟਾਉਣਾ, ਇਹ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨਣ ਦਾ ਪ੍ਰਤੀਕ ਹੈ। ਕੇਸਾਂ ਦੇ ਨਾਲ ਗੁਰੂ ਨਾਨਕ ਨੂੰ ਸ਼ੁਰੂ ਤੋਂ ਪਿਆਰ ਸੀ। ਛੋਟੀ ਜਿਹੀ ਗੱਲ ਇੱਕ ਹੋਰ ਯਾਦ ਆ ਗਈ, ਬਚਪਨ ਸੀ, ਗੁਰੂ ਨਾਨਕ ਖੇਡ ਰਹੇ ਸਨ ਆਪਣੇ ਹਾਣੀ ਬੱਚਿਆਂ ਦੇ ਨਾਲ, ਜਿਹਦੇ ਵਿੱਚ ਮਰਦਾਨਾ ਗੁਰੂ ਨਾਨਕ ਤੋਂ 3 ਵਰੇ ਵੱਡਾ ਸੀ ਉਮਰ ਵਿੱਚ। ਇੱਕ ਦਿਨ ਵਕਤ ਗੁਜ਼ਰਿਆ, ਬੜੀ ਦੇਰ ਤੱਕ ਖੇਡਦੇ ਰਹੇ, ਮਰਦਾਨੇ ਦੀ ਮਾਂ ਆ ਗਈ, ਬੜੀ ਕਰੋਧਣ ਸੀ ਮਰਾਸਣ, ਉਹਨੇ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਆਵਾਜ਼ ਦੇ ਵਿੱਚ ਕੁਛ ਥੋੜ੍ਹੀ ਜਿਹੀ ਕਰੋਧ ਦੀ ਅੰਤ ਸੀ। ਜਦੋਂ ਅਸੀਂ ਆਪਣੀ ਆਵਾਜ਼ ਵਿੱਚ ਅੰਦਰ ਬੈਠੇ ਕ੍ਰੋਧ ਨੂੰ ਸਮਿਲਤ ਕਰਾਂਗੇ ਤਾਂ ਆਵਾਜ਼ ਵਿੱਚ ਕੁਰਖਤਪਣਾ ਜ਼ਰੂਰ ਆਏਗਾ। ਜਦੋਂ ਸਾਡੇ ਅੰਦਰ ਈਰਖਾ ਹੋਏਗੀ, ਦਵੈਸ਼ ਹੋਏਗੀ, ਉਦੋਂ ਸਾਡੇ ਸ਼ਬਦਾਂ ਦੇ ਅੰਦਰ ਜ਼ਹਿਰੀਲਾ ਮਾਦਾ ਜ਼ਰੂਰ ਹੋਏਗਾ। ਜਦੋਂ ਅਸੀਂ ਕਿਸੇ ਨੂੰ ਨਿਸ਼ਾਨਾ ਬਣਾ ਕੇ ਜਾਂ ਉਹਦਾ ਅਪਮਾਨ ਕਰਨ ਵਾਸਤੇ ਕੁਛ ਕਹਾਂਗੇ ਤਾਂ ਇਹ ਜ਼ਹਿਰੀਲਾ ਮਾਦਾ ਪਹਿਚਾਣਿਆ ਜਾਏਗਾ ਵੀ ਥੋੜ੍ਹੀ ਜਿਹੀ ਹੈ ਕੁਛ ਗਲਤ। ਆਵਾਜ਼ ਮਾਰੀ ਵੀ ਮਰ ਜਾਣਿਆ ਅਤੇ ਮਰਦਾਨਾ ਘਬਰਾਇਆ, ਘਬਰਾ ਕੇ ਕਹਿਣ ਲੱਗਾ ਜੀ ਮਾਂ ਆ ਗਈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਂ ਆਈ ਹੈ, ਕੋਈ ਬਲਾ ਥੋੜ੍ਹੀ ਆ ਗਈ, ਤੂੰ ਡਰਦਾ ਕਿਉਂ ਹੈ ਬਈ, ਮਾਂ ਦੇ ਆਏ ਤਾਂ ਪੁੱਤ ਨੂੰ ਚਾਹ ਚੜ੍ਹ ਜਾਣਾ ਚਾਹੀਦਾ। ਕਹਿਣ ਲੱਗਾ ਮਿੱਤਰ ਮੇਰੀ ਮਾਂ ਤੇਰੀ ਮਾਂ ਵਰਗੀ ਨਹੀਂ ਹੈ, ਤੇਰੀ ਮਾਂ ਤਾਂ ਬਹੁਤ ਪਿਆਰ ਕਰਦੀ, ਉਹ ਤਾਂ ਮੈਨੂੰ ਵੀ ਬਹੁਤ ਪਿਆਰ ਕਰਦੀ ਹੈ, ਮੇਰੀ ਮਾਂ ਬਹੁਤ ਮਾਰਦੀ ਹੈ, ਕੁੱਟਦੀ ਹੈ ਮੈਨੂੰ। ਮਾਰੇ ਕਹਿੰਦੇ ਚੰਗਾ, ਜੇ ਤੇਰੀ ਮਾਂ ਅੱਜ ਮਾਰੇਗੀ ਨਾ ਤਾਂ ਮੈਂ ਜਾਮਨ ਹਾਂ ਮਰਦਾਨਿਆਂ, ਇਹਦਾ ਨਾਂ ਮਰਦਾਨਾ ਨਹੀਂ ਸੀ ਉਸ ਵੇਲੇ। ਕਹਿੰਦੇ ਮਿੱਤਰ ਮੈਂ ਤੈਨੂੰ ਜਮਾਂ ਦੀ ਮਾਰ ਨਹੀਂ ਪੈਣ ਦੇਣੀ, ਤੇ ਮਾਂ ਦੀ ਮਾਰ ਤਾਂ ਹੁੰਦੀ ਕੀ ਹੈ, ਇਹ ਲੋਕ ਦੀ ਮਾਰ ਤਾਂ ਹੈ ਕੀ, ਮੈਂ ਤਾਂ ਤੈਨੂੰ ਜਮਾਂ ਦੀ ਮਾਰ ਵੀ ਨਹੀਂ ਪੈਣ ਦੇਣੀ। ਅੱਗੇ ਹੋ ਗਏ ਅਤੇ ਅੱਗੇ ਹੋਏ, ਬੀਬੀ ਨੇੜੇ ਆਈ ਅਤੇ ਆ ਕੇ ਕਹਿਣ ਲੱਗੀ, ਜਦੋਂ ਦੇਖਿਆ ਗੁਰੂ ਨਾਨਕ ਦਾ ਚਿਹਰਾ ਵੇਖਿਆ, ਕਹਿੰਦੇ ਮਾਂ ਬਸ ਇੰਨਾ ਸ਼ਬਦ ਕਿਹਾ ਉਹਦੇ ਸਾਰਾ ਕ੍ਰੋਧ ਸ਼ਾਂਤ ਕਰ ਦਿੱਤਾ। ਕਹਿੰਦੇ ਪੁੱਤਰ ਨਾਨਕ ਤੂੰ ਵੀ ਆਪਣੀ ਮਾਂ ਕੋਲ ਜਾ, ਇਤਨੀ ਰਾਤ ਨਾ ਕਰਿਆ ਕਰੋ ਖੇਡਦਿਆਂ ਖੇਡਦਿਆਂ, ਮੈਂ ਲੱਭਦੀ ਲੱਭਦੀ ਇੱਥੇ ਪਹੁੰਚੀ ਹਾਂ, ਕਿੱਥੇ ਹੈ, ਮਰ ਜਾਣਾ ਕਿੱਥੇ ਹੈ। ਕਹਿੰਦੀ ਮਾਂ ਇਹ ਗਾਲ ਕਿਉਂ ਕੱਢਦੀ ਹੈ ਮੇਰੇ ਮਿੱਤਰ ਨੂੰ। ਕਹਿੰਦੀ ਨਾ ਪੁੱਤਰ, ਇਹਦਾ ਨਾਂ ਹੀ ਮਰ ਜਾਣਾ ਹੈ। ਕਹਿਣ ਲੱਗੇ ਮਾਂ, ਪਹਿਲੀ ਮਾਂ ਦੇਖੀ ਹੈ ਜਿਹੜੀ ਆਪਣੇ ਪੁੱਤਰ ਦਾ ਹਜ਼ਾਰ ਜਿਉਣ ਜੋਗਾ ਤਾਂ ਰੱਖਣਾ, ਜਿਉਣਾ ਨਾ ਰੱਖਣਾ ਤਾਂ ਉਸ, ਇਹ ਵਧੀਆ ਵਧੀਆ ਨਾਂ ਰੱਖਦੇ ਲੋਕੀ, ਤੂੰ ਮਰ ਜਾਣਾ ਰੱਖ ਦਿੱਤਾ। ਉੱਥੇ ਖੜੀਏ ਰੋਣ ਲੱਗ ਗਈ, ਕਹਿੰਦੇ ਭਾਗਸ਼ੀਲ ਬਾਲਕ ਨਾਨਕ, ਮੇਰੀ ਕੁੱਖ ਤੋਂ ਜਿਹੜਾ ਜਨਮ ਲੈਂਦਾ ਕਬਰਾਂ ਦੇ ਵਿੱਚ ਚਲਾ ਜਾਂਦਾ, ਬੜੇ ਚੰਗੇ ਚੰਗੇ ਨਾਂ ਰੱਖ ਕੇ ਦੇਖ ਲਏ, ਮੇਰੀ ਕੁੱਖ ਉਜੜ ਗਈ, ਹੁਣ ਮੈਂ ਹਰ ਰੋਜ਼ ਸਿਮਰਤੀ ਕਰਦੀ ਹਾਂ ਕਿ ਇਹਨੇ ਵੀ ਮਰ ਜਾਣਾ, ਰਹਿਣਾ ਇਹਨੇ ਵੀ ਨਹੀਂ। ਮਹਾਰਾਜ ਗੰਭੀਰ ਹੋ ਕੇ ਕਹਿਣ ਲੱਗੇ ਮਾਂ ਇੱਕ ਵਾਅਦਾ ਕਰ ਕਿ ਅੱਜ ਤੋਂ ਬਾਅਦ ਮੇਰੇ ਮਿੱਤਰ ਦੇ ਕੇਸ ਨਾ ਕੱਟੀ, ਜੇ ਤੇਰਾ ਪੁੱਤਰ ਮੇਰਾ ਮਿੱਤਰ, ਤੇਰਾ ਪੁੱਤਰ ਮੇਰਾ ਮਿੱਤਰ ਬੁਢਾਪੇ ਤੱਕ ਜੇ ਮਰ ਗਿਆ ਤਾਂ ਮੈਂ ਜਾਮਨ ਹਾਂ, ਤੂੰ ਕਿਹਾ ਮਰ ਜਾਣਾ ਅਤੇ ਮੈਂ ਕਹਿੰਦਾ ਮਰਦਾ ਜਮਾਂ ਨਾ ਨਹੀਂ ਮਰੇਗਾ। ਉਸ ਵੇਲੇ ਤੋਂ ਇਹਦਾ ਨਾਮ ਮਰਦਾਨਾ ਪਿਆ, ਗੁਰੂ ਕਹਿ ਰਹੇ ਹੋ ਮਰਦਾਨਾ ਪੈ ਗਿਆ ਉਸ ਵੇਲੇ। ਇਸ ਕਰਕੇ ਗੁਰੂ ਨਾਨਕ ਨੂੰ ਕੇਸ ਇੰਨੇ ਪਿਆਰੇ ਸੀ, ਬਚਪਨ ਤੋਂ ਹੀ ਇਹ ਪ੍ਰਚਾਰ ਆਰੰਭ ਕਰ ਦਿੱਤਾ ਗੁਰੂ ਨਾਨਕ ਨੇ ਸਾਬ ਸੂਰਤ ਹੋਣ ਦਾ। ਅਤੇ ਮਹਾਰਾਜ ਸਾਹਿਬ ਦੀ ਸਿੱਖੀ ਦਾ ਬੀਜ ਉਸ ਇਲਾਕੇ ਵਿੱਚ ਇੰਨਾ ਬੀਜਿਆ ਗਿਆ, ਪਿੰਡਾਂ ਦੇ ਪਿੰਡ ਬਣਜਾਰਿਆਂ ਦੇ ਗੁਰੂ ਨਾਨਕ ਦੇ ਸਿੱਖ ਬਣ ਗਏ। ਅੱਜ ਵੀ ਅੱਜ ਦੀ ਤਾਰੀਖ ਵਿੱਚ ਹਜ਼ੂਰ ਸਾਹਿਬ ਤੋਂ 300 ਕਿਲੋਮੀਟਰ ਦੱਖਣ ਵਾਲੇ ਪਾਸੇ ਨੂੰ ਜਾਓਗੇ, ਇਸ ਇਲਾਕੇ 'ਚ ਵੀ ਬਣਜਾਰਿਆਂ ਦੇ ਬਹੁਤ ਸਾਰੇ ਪਿੰਡ ਨੇ, ਉਹਨਾਂ ਦੇ 'ਚ ਇੱਕ ਵੀ ਬੱਚਾ ਕੋਈ ਕੇਸ ਨਹੀਂ ਕਤਲ ਕਰਦਾ। ਅਗਰ ਕੋਈ ਕੇਸ ਕਤਲ ਕਰਦੇ ਭਾਈਚਾਰੇ ਦੇ ਜੋ ਛੇਕ ਦਿੰਦੇ ਨੇ, ਕਹਿੰਦੇ ਤੂੰ ਸਾਡਾ ਨਹੀਂ ਰਿਹਾ। ਇਹ ਦੇਣ ਕਿਸਦੀ ਹੈ? ਮੈਂ ਮਹਾਂਪੁਰਖਾਂ ਦੀ ਗੱਲ ਕਰਨੀ ਹੈ, ਇਹ ਨਹੀਂ ਵੀ ਮੈਨੂੰ ਚੇਤਾ ਵਿਸਰ ਗਿਆ, ਮੈਂ ਮੁੱਢ ਲੈ ਕੇ ਆ ਰਿਹਾ ਤੁਹਾਨੂੰ ਉਸ ਥਾਂ 'ਤੇ। ਉਸ ਵੇਲੇ ਤੋਂ ਬਣਜਾਰਿਆਂ ਦੇ ਵਿੱਚ ਸਿੱਖੀ ਪ੍ਰਫੁੱਲਤ ਹੁੰਦੀ ਗਈ। ਗੁਰੂ ਨਾਨਕ ਸੰਸਾਰ ਤੋਂ ਆਪਣੀ ਦੇਹ ਲੋਪ ਕਰਕੇ ਭਾਈ ਲਹਿਣੇ ਦੇ ਹਿਰਦੇ ਵੀ ਜਾ ਬਰਾਜੇ। ਚੌਥੇ ਜਾਮੇ ਦੇ 'ਚ ਜਦੋਂ ਗੁਰੂ ਨਾਨਕ ਗੁਰੂ ਰਾਮਦਾਸ ਰੂਪ ਹੋ ਕੇ ਪ੍ਰਗਟੇ, ਇਹ ਗੁਰੂ ਨਾਨਕ ਦੇ ਦੋਨੇ ਸ਼ਬਦ ਲੈ ਕੇ ਗੁਰੂ ਰਾਮਦਾਸ ਕੋਲ ਪਹੁੰਚੇ, ਜੀ ਸਾਡੇ ਬਜ਼ੁਰਗਾਂ ਨੂੰ ਤੁਹਾਡੇ ਬਜ਼ੁਰਗ ਗੁਰੂ ਨਾਨਕ ਨੇ ਕਿਰਪਾ ਕੀਤੀ, ਉਪਦੇਸ਼ ਦਿੱਤਾ, ਅਤੇ ਸਾਨੂੰ ਤੁਸੀਂ ਉਪਦੇਸ਼ ਦਿਓ। ਸ਼ਬਦ ਪੜ੍ਹੇ ਉਸੇ ਤਰਜ 'ਤੇ ਗੁਰੂ ਰਾਮਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਫਿਰ ਉਸੇ 'ਤੇ ਗੁਰੂ ਅਰਜਨ ਦੇਵ ਜੀ ਨੇ ਸ਼ਬਦ, ਇਹ ਬਣਜਾਰਿਆਂ ਦੀ ਬਾਣੀ ਆਪ ਸ਼੍ਰੀ ਰਾਗ 'ਚ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਕਿਤਨੀ ਸਾਂਝ ਪਈ ਰਹੀ, ਨੌਵੇਂ ਪਾਤਸ਼ਾਹ ਦਾ ਧੜਦਾ ਸੰਸਕਾਰ ਕਰਨ ਵਾਲੇ ਵੀ ਇਹੀ ਸੱਜਣ ਸਨ, ਲੱਖੀ ਸ਼ਾਹ ਬਣਜਾਰਾ, ਲਵਾਣਾ ਬਰਾਦਰੀ ਸੀ। ਅਤੇ ਸਮਾਂ ਆਇਆ ਅਤੇ ਜਿਸ ਵੇਲੇ ਕਲਗੀਧਰ ਪਾਤਸ਼ਾਹ ਦੀ ਸਤਿਗੁਰਾਂ ਤੋਂ ਬਰੋਸ ਆਈ ਹੈ ਦਮਦਮੀ ਟਕਸਾਲ, ਇਹਨਾਂ ਦੇ ਮੁਖੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਸ਼, ਮੁਰਾਲੇ ਦੇ ਅੰਦਰ ਹੀ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਉੱਧਰ ਦੂਸਰੇ ਪਾਸੇ ਭਿੰਡਰੀ ਸੰਤ ਬਾਬਾ ਖਜਾਨ ਸਿੰਘ ਜੀ ਆਪਣੇ ਪੁੱਤਰ ਨੂੰ ਇੱਕ ਮਹਾਨ ਵਿਦਵਾਨ ਬਣਾਉਣ ਵਾਸਤੇ ਮੁੱਢਲੀ ਵਿੱਦਿਆ ਪੜ੍ਹਾਈ ਬਾਬਾ ਖਜਾਨ ਸਿੰਘ ਜੀ ਨੇ ਆਪ, ਆਪਣੇ ਵੱਡੇ ਸਪੁੱਤਰ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਮੁਰਾਲੇ ਪਹੁੰਚੇ, ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮੈਂ ਆਪਣੇ ਪੁੱਤਰ ਨੂੰ ਤੁਹਾਡੇ ਹਵਾਲੇ ਕਰ ਚੱਲਿਆ। ਸ਼ਾਸਤਰ ਕਹਿੰਦਾ ਪੁੱਤਰ ਸੌਂਪੀਐ ਤੱਗਿਆ ਕੋ ਤਉ ਹੋਵੇ ਵਿਦਵਾਨ, ਸੋਭਾ ਪਾਏ ਜਗਤ ਮੈਂ ਅਰ ਪਾਏ ਸਨਮਾਨ। ਜੇ ਵਿਦਵਾਨ ਨੂੰ ਪੁੱਤਰ ਸੌਂਪੋਗੇ ਤਾਂ ਉਹ ਵਿਦਵਾਨ ਬਣਾ ਦੇਵੇਗਾ, ਸੰਸਾਰ ਦੇ ਅੰਦਰ ਸੋਭਾ ਵੀ ਵਧਾਏਗਾ ਔਰ ਸਨਮਾਨ ਮਿਲੇਗਾ। ਮਹਾਂਪੁਰਖ ਉੱਥੇ ਗਏ, ਸਾਰੀ ਪ੍ਰਕਿਰਿਆ ਨੂੰ ਦੇਖਦੇ ਨੇ। ਸੰਤ ਬਾਬਾ ਬਿਸ਼ਨ ਸਿੰਘ ਜੀ ਰਾਤ ਨੂੰ 1 ਜਾਂ 1:30 ਵਜੇ ਆਪ ਉੱਠਦੇ ਹੈ, ਜਿਹਨੇ ਕੁਛ ਲੈਣਾ ਹੁੰਦਾ। ਬਾਬਾ ਸੁੰਦਰ ਸਿੰਘ ਜੀ ਵੀ ਉੱਠੇ, ਦੇਖਿਆ ਮਹਾਂਪੁਰਖਾਂ ਨੇ ਜੰਗਲ ਦਿਸ਼ਾ ਗਏ, ਦਾਤਨ ਕੁਰਲਾ ਕੀਤਾ ਅਤੇ ਫਿਰ ਮਹਾਂਪੁਰਖਾਂ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉੱਥੇ ਬੈਲ ਨਹੀਂ ਰੱਖਿਆ ਹੋਇਆ, ਆਪ ਪੇਟੀ ਪਾ ਕੇ ਹਲਟੀ ਨੂੰ ਗੇੜਨਾ ਸ਼ੁਰੂ ਕੀਤਾ, ਇੱਕ ਪਾਣੀ ਦਾ ਹੌਦ ਭਰਿਆ, ਜਿਹੜਾ ਸਾਰੇ ਜਥੇ ਵਿੱਚ ਰਹਿਣ ਵਾਲੇ ਸਿੰਘਾਂ ਨੇ ਇਸ਼ਨਾਨ ਕਰਨਾ ਸੀ, ਉਹਦਾ ਪਾਣੀ ਵੀ ਮਹਾਂਪੁਰਖਾਂ ਨੇ ਆਪ ਭਰਿਆ। ਹੁਣ ਇਹ ਵੇਖ ਲਓ, ਇੱਕ ਸੰਤ ਉਹ ਹੈ ਜਿਹੜਾ ਗੁਰਸਿੱਖਾਂ ਵਾਸਤੇ ਵੀ ਪਾਣੀ ਭਰ ਰਿਹਾ ਹੈ, ਅਤੇ ਇੱਕ ਉਹ ਹੈ ਵੀ ਜਿਹੜੇ ਆਪਣੇ ਵੀ ਪੈਰ ਧੋ ਧੋ ਕੇ ਪਿਆਈ ਜਾਂਦਾ ਲੋਕਾਂ ਨੂੰ, ਚਾਹੇ ਬਿਮਾਰੀ ਲੱਗੀ ਹੋਵੇ ਪੈਰਾਂ ਨੂੰ। ਇਹ ਨਿਰਣਾ ਕਰਨਾ ਹੈ ਸਿੱਖੀ ਕਿੱਥੇ ਖੜੀ ਹੈ। ਮਹਾਂਪੁਰਖ ਵੇਖਦੇ ਰਹੇ, ਉਸ ਤੋਂ ਬਾਅਦ ਸਿੰਘਾਂ ਨੂੰ ਜਗਾਇਆ ਕਿ ਗੁਰੂ ਪਿਆਰਿਓ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰੋ ਜਿਵੇਂ ਮਾਂ ਆਪਣੇ ਪੁੱਤਾਂ ਦੇ ਲਈ ਕਰਦੀ ਹੈ। ਵਿਦਿਆਰਥੀਆਂ ਲਈ ਪਾਣੀ ਭਰ ਕੇ ਦਿੱਤਾ ਹੈ, ਅਤੇ ਆਪ ਫਿਰ ਸਿੰਘ ਇਸ਼ਨਾਨ ਕਰਨ ਲੱਗ ਪਏ, ਆਪ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚਲੇ ਗਏ। ਇਹ ਮਰਾਲੀ ਦਾ ਇਤਿਹਾਸ ਦੱਸ ਰਹੇ ਮਹਾਂਪੁਰਖ ਜੀ। ਜਾ ਕੇ ਗੁਰਦੁਆਰੇ ਸਾਹਿਬ ਵਿੱਚ ਝਾੜੂ ਮਾਰਿਆ, ਫਿਰ ਤੱਪੜ ਝਾੜ ਵਿਛਾਏ ਦਾ, ਫਿਰ ਮਹਾਂਪੁਰਖਾਂ ਨੇ ਵਿਛਾਈ ਆਪਣੇ ਹੱਥੀਂ ਕੀਤੀ, ਅਤੇ ਉਦੋਂ ਬਾਅਦ ਫਿਰ ਪੰਚਨਾਨਾ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਇਹ ਸੰਤ ਦੇਖਦੇ ਰਹੇ, ਸੰਤ ਬਾਬਾ ਸੁੰਦਰ ਸਿੰਘ ਜੀ ਪ੍ਰਕਾਸ਼ ਕਰਕੇ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਨਿਤਨੇਮ, ਜਵਾਨੀ ਬਾਣੀ ਕੰਠ ਹੈ, ਸਵੇਰ ਤੋਂ ਚੱਲ ਰਿਹਾ, ਨਿਤਨੇਮ ਦਾ ਆਨੰਦ ਮਾਣਿਆ, ਅਤੇ ਰਾਗੀ ਸਿੰਘ ਕੀਰਤਨ ਕਰਨ ਦੇ ਲਈ ਹਜ਼ੂਰੀ ਵਿੱਚ ਆ ਗਏ, ਅਤੇ ਮਹਾਂਪੁਰਖ ਉੱਥੋਂ ਤਾਬਿਆਂ ਤੋਂ ਉੱਠ ਕੇ ਲੰਗਰ ਵਿੱਚ ਚਲੇ ਗਏ। ਸੰਤ ਸੁੰਦਰ ਸਿੰਘ ਜੀ ਦੇਖਦੇ ਰਹੇ, ਕੀਰਤਨ ਕਰਦੇ ਰਹੇ ਰਾਗੀ ਸਿੰਘ, ਅਤੇ ਮਹਾਂਪੁਰਖਾਂ ਨੇ ਜਾ ਕੇ ਲੰਗਰ ਵਿੱਚ ਚੱਕੀ ਰੱਖੀ ਹੋਈ ਸੀ, ਜਿੰਨਾ ਕੁ ਅੰਨ ਰੋਜ਼ ਆਟਾ ਲੰਗਰ ਵਿੱਚ ਲੱਗਦਾ ਸੀ, ਉਹ ਫਿਰ ਦਾਣੇ ਪੀਸ ਪੀਸ ਕੇ ਨਾਲੇ ਬਾਣੀ ਪੜਦੇ ਆ ਅਤੇ ਨਾਲੇ ਆਟਾ ਤਿਆਰ ਕਰ ਰਹੇ। ਦੁਨੀਆ ਕਹਿੰਦੀ ਨਾ, ਸੰਤ ਨਾ ਕਹੋ ਕਿਸੇ ਨੂੰ, ਵਡਿਆਈ ਨਾ ਕਰੋ ਸੰਤ ਦੀ, ਫਿਰ ਦੱਸੋ ਚੋਰਾਂ ਠੱਗਾਂ ਦੀ ਕਰੀਏ ਜੇ ਇਹੋ ਜਿਹੇ ਸੰਤਾਂ ਦੀ ਕਰਾਂਗੇ। ਕਰਨੀ ਦਾ ਪ੍ਰਭਾਵ ਹੈ, ਕਰਨੀ ਦੀ ਉਸਤਤ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ। ਆਟਾ ਤਿਆਰ ਹੋ ਗਿਆ, ਆਸਾ ਦੀ ਵਾਰ ਦਾ ਅਖੀਰਲਾ ਛੱਕਾ, ਮਹਾਂਪੁਰਖ ਉੱਠੇ, ਪੰਚਨਾਨਾ ਕੀਤਾ, ਦਬਾ ਦਬ ਗੁਰੂ ਦੀ ਹਜ਼ੂਰੀ ਵਿੱਚ ਚਲੇ ਗਏ। ਆਸਾ ਦੀ ਵਾਰ ਦਾ ਛੱਕਾ ਸਮਾਪਤ ਹੁੰਦਿਆਂ ਹੀ ਅਤੇ ਕਥਾ ਆਰੰਭ ਹੋ ਗਈ, ਮਹਾਂਪੁਰਖਾਂ ਨੇ ਆਪ ਕਥਾ ਕੀਤੀ। ਜਿਹੜਾ ਡੇਢ ਵਜੇ ਤੋਂ ਸਾਈਂ ਦੇ ਨਾਲ ਜੁੜਿਆ ਹੋਇਆ, ਉਹਦੀ ਰਸਨਾ ਅਤੇ ਕਥਾ ਅਤੇ ਇੱਕ ਗੱਪਾਂ ਮਾਰਦਾ ਆਇਆ, ਈਰਖਾ ਦਵੈਸ ਦਾ ਭਰਿਆ ਸਟੇਜ 'ਤੇ ਚੜ੍ਹ ਗਿਆ, ਉਹਨੇ ਤਾਂ ਲੋਕਾਂ ਨੂੰ ਗਾਲਾਂ ਹੀ ਕੱਢਣੀਆਂ, ਫਿਰ ਹੋਰ ਕੀ ਕਰਨਾ ਉਹਨੇ। ਉਹ ਨਾਮ ਦੀ ਠੰਡ ਨਹੀਂ ਦੇਵੇਗਾ, ਅੰਦਰ ਦਵੈਸ਼ ਹੈ, ਉਹਨੇ ਆਪਣਾ ਵਰਤਾਰਾ ਵਰਤਾ ਜਾਣਾ, ਉਹਨੇ ਪਾੜ ਜਾਣਾ ਤੁਹਾਨੂੰ, ਉਹਦਾ ਪਾੜਨ ਦੇ ਵਿੱਚ ਹੀ ਸਵਾਰਥ ਹੈ, ਉਹਨੂੰ ਚੰਗੇ ਨਹੀਂ ਲੱਗਣਗੇ, ਤੁਹਾਡਾ ਏਕਾ ਨਹੀਂ ਚੰਗਾ ਲੱਗੇਗਾ, ਉਹਨੇ ਦੇਖਣਾ ਕਿਹੜੇ ਥਾਂ 'ਤੇ ਕਿਵੇਂ ਪਾੜ ਸਕਦੇ ਹੋ ਤੁਸੀਂ, ਬਚੋ ਇਹੋ ਜਿਹੇ ਵੰਚਕ ਲੋਕਾਂ ਤੋਂ ਬਚੋ। ਕਥਾ ਕੀਤੀ, ਕਥਾ ਕਰਨ ਤੋਂ ਬਾਅਦ ਫਿਰ ਗੱਫਾ ਸਿੰਘ ਵਰਤਾਉਣ ਲੱਗ ਗਏ, ਮਹਾਂਪੁਰਖਾਂ ਨੇ ਵੀ ਛਕਿਆ, ਕੋਈ ਹੰਗਤਾ ਨਹੀਂ, ਮੈਂ ਆਟਾ ਤਿਆਰ ਕੀਤਾ, ਮੈਂ ਆਹ ਕੀਤਾ, ਨਹੀਂ, ਲੰਗਰ ਜੈਸਾ ਤਿਆਰ ਹੋ ਹਾਜ਼ਰਾ ਛਕਿਆ। ਅਤੇ ਮਹਾਂਪੁਰਖਾਂ ਨੇ ਫਿਰ ਉਸ ਤੋਂ ਬਾਅਦ ਸੰਥਿਆ ਜਿਹੜੀ ਹੋਰ ਗ੍ਰੰਥਾਂ ਦੀ ਸੀ ਉਹ ਕਰਾਉਣੀ, ਅਤੇ ਫਿਰ ਆਪਣੇ ਹੱਥ ਵਿੱਚ ਟਿੰਡ ਲੈ ਕੇ, ਗੜਬਾ ਵੀ ਨਹੀਂ ਸੀ, ਟਿੰਡ ਸੀ ਜਿਹੜੀ ਆ ਖੂਹਾਂ ਵਾਲੀ ਟਿੰਡ, ਇਹ ਪਾਣੀ ਦੀ ਭਰ ਕੇ ਟਿੰਡ ਜੰਗਲ ਨੂੰ ਤੁਰ ਜਾਣਾ, ਟਿੰਡ ਰੱਖ ਦੇਣੀ ਅਤੇ ਵਾਹਿਗੁਰੂ ਦਾ ਸਿਮਰਨ, ਇੱਕ ਰਸ ਕਈ ਘੰਟੇ ਜੰਗਲੀ ਇਕਾਂਤ 'ਚ ਬਹਿ ਕੇ ਚੌਂਕੜਾ ਲਾਉਣਾ। ਕਾਲੀਦਾਸ ਸਾਡੇ ਦੇਸ਼ ਦੇ ਕਵੀਆਂ ਵਿੱਚ ਬੜਾ ਉੱਘਾ ਕਵੀ ਹੋਇਆ ਹੈ, ਬੜੀ ਜਾਨਦਾਰ ਕਵਿਤਾ ਹੈ ਸੱਜਣ ਦੀ, ਉਹ ਕਹਿੰਦਾ ਕਾਲੀਦਾਸ ਬਸ਼ਈ ਅਤੇ ਭਗਤ ਵਾਲਾ ਦੋਵੇਂ ਭਾਲ ਦੇ ਜਗ੍ਹਾ ਇਕਾਂਤ ਪਾਈ, ਵਿਸ਼ਾ ਭੋਗਣ ਵਾਲਾ ਨਜਾਇਜ਼ ਔਰ ਭਗਤੀ ਕਰਨ ਵਾਲਾ, ਇਹਨਾਂ ਦੋਨਾਂ ਨੂੰ ਕਾਮਯਾਬੀ ਇਸ ਗੱਲ ਵਿੱਚ ਹੈ ਕਿ ਇਹਨਾਂ ਨੂੰ ਦੇਖਣ ਵਾਲੀ ਕੋਈ ਅੱਖ ਨਾ ਹੋਵੇ, ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪੜਦੇ ਦੇ ਅਧਿਕਾਰੀ। ਜਿਹੜਾ ਦਿਖਾਵੇ 'ਚ ਕੀਤਾ ਜਾਵੇ ਭਜਨ ਨਹੀਂ ਹੁੰਦਾ, ਉਹਦੇ ਵਿੱਚ ਕੁਛ ਹੋਰ ਹੁੰਦਾ। ਮਹਾਂਪੁਰਖਾਂ ਨੇ ਦੇਖਿਆ, ਫਿਰ ਤੀਸਰੇ ਪਹਿਰ ਉੱਥੋਂ ਆਉਣਾ, ਫਿਰ ਇਸ਼ਨਾਨ ਕਰਨਾ, ਫਿਰ ਇਤਿਹਾਸ ਦੀ ਕਥਾ ਕਰਨੀ, ਕਿਉਂਕਿ ਪੰਥ ਵਿੱਚ ਇਹ ਫੈਸਲਾ ਹੈ ਕਿ ਤੀਸਰੇ ਪਹਿਰ ਜਾਂ ਸ਼ਾਮ ਦੇ ਵਕਤ ਇਤਿਹਾਸ ਦੀ ਕਥਾ ਜ਼ਰੂਰ ਹੋਵੇ, ਨਹੀਂ ਤਾਂ ਤੁਹਾਡੇ ਇਤਿਹਾਸਕ ਅਸਥਾਨਾਂ ਦੀ ਭਾਵਨਾ ਵੀ ਖਤਮ ਅਤੇ ਤੁਹਾਡੀ ਇਤਿਹਾਸ ਦੀ ਭਾਵਨਾ ਵੀ ਖਤਮ। ਔਰ ਮੈਂ ਇੱਥੇ ਵੀ ਬੇਨਤੀ ਕਰੂੰਗਾ ਗੁਰੂ ਪਿਆਰਿਓ, ਪੰਥ ਦੀ ਵਿਚਾਰਧਾਰਾ ਅਨੁਸਾਰ ਚੱਲਣਾ ਤਾਂ ਤੁਹਾਡੀ ਪ੍ਰਤੀਨਿਧੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਹੀ ਫੈਸਲਾ, ਸੰਪਰਦਾਵਾਂ ਦਾ ਵੀ, ਕਿ ਹਰ ਥਾਂ 'ਤੇ ਅੱਜ ਜੇ ਮਾਲਟਨ ਦੀ ਸਟੇਜ ਦਾ ਪ੍ਰਭਾਵ ਜਾ ਰਿਹਾ ਹੈ, ਇਤਿਹਾਸ ਦੀ ਕਥਾ ਕਰਕੇ ਜਾ ਰਿਹਾ ਹੈ। ਪ੍ਰੇਮ ਪੈਦਾ ਹੁੰਦਾ ਹੈ, ਗੁਰੂ ਸਾਹਿਬ ਦੀਆਂ ਸਾਖੀਆਂ ਹਨ, ਗੁਰਬਾਣੀ ਨਹੀਂ ਬਹੁਤ ਲੋਕਾਂ ਦੀ ਸਮਝ ਆਉਂਦੀ, ਗੂੜ ਹੈ। ਇੱਥੇ ਵੀ ਪ੍ਰਬੰਧਕ ਕਬੀਰ ਅਮਦਾਸ ਬੇਨਤੀ ਕਰੇਗਾ, ਮੈਂ ਕੋਈ ਤੁਹਾਡੇ ਪ੍ਰਬੰਧ ਵਿੱਚ ਦਖਲ ਦੇਣ ਨਹੀਂ, ਥੋੜ੍ਹੀ ਜਿਹੀ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਰਹਿ ਜ਼ਰੂਰ ਦੇ ਕੇ ਜਾਵਾਂਗਾ ਕਿ ਐਸਾ ਹੋਣਾ ਚਾਹੀਦਾ ਹੈ। ਇਹ ਪੰਥ ਦੀ ਵਿਚਾਰਧਾਰਾ ਅਨੁਸਾਰ ਹੈ, ਪੰਥ ਦੇ ਫੈਸਲੇ ਅਨੁਸਾਰ ਹੈ। ਕਿਸੇ ਦੇ ਕਹਿਣ ਤੋਂ ਜਾਂ ਕਿਸੇ ਦੇ ਡਰ ਵਿੱਚ ਆ ਕੇ ਮਨਮਤ ਨਹੀਂ ਕਰਨੀ, ਗੁਰਮਤਿ ਜੇ ਰਹਿਣਾ। ਮਹਾਂਪੁਰਖਾਂ ਨੇ ਸਾਰੀ ਪ੍ਰਕਿਰਿਆ ਵੇਖ ਲਈ, ਤੀਸਰੇ ਪਹਿਰ ਵਾਪਸ ਆ ਗਏ, ਇਸ਼ਨਾਨ ਕੀਤਾ, ਇਤਿਹਾਸ ਦੀ ਕਥਾ ਕੀਤੀ, ਫਿਰ ਲੰਗਰ ਵਿੱਚ ਚਲੇ ਗਏ। ਫਿਰ ਸ਼ਾਮ ਦੇ ਵਕਤ ਆਟਾ ਜਿਹੜਾ ਲੰਗਰ ਵਿੱਚ ਲੱਗਣਾ ਸੀ, ਫਿਰ ਉਹਦੇ ਲਈ ਚੱਕੀ ਫੜ ਲਈ। ਫਿਰ ਰਹਿਰਾਸ ਦਾ ਸਮਾਂ ਹੋ ਗਿਆ, ਫਿਰ ਮਹਾਰਾਜ ਦਾ ਸੁਖਾਸਨ ਆਪ ਕੀਤਾ, ਕੀਰਤਨ ਸੋਹਲਾ ਪੜ੍ਹਿਆ ਅਤੇ ਦੇਖਿਆ ਵੀ 10 ਕੁ ਵੱਜ ਗਏ। 2-2.5-3 ਘੰਟੇ ਮਹਾਂਪੁਰਖਾਂ ਦੇ ਆਰਾਮ ਕਰਨ ਦੇ। ਫੈਸਲਾ ਕਰ ਲਿਆ ਸੰਤ ਬਾਬਾ ਸੁੰਦਰ ਸਿੰਘ ਜੀ ਨੇ, ਮਨਾ ਵਿੱਦਿਆ ਦਾ ਅੱਖਰ ਕੋਈ ਪੜ੍ਹ ਹੋਵੇ ਜਾਂ ਨਾ। ਬਾਪੂ ਨੇ ਭਾਵੇਂ ਕਿਹਾ ਵੀ ਵਿਦਵਾਨ ਬਣਾ ਲਿਆ, ਮੈਨੂੰ ਵਿਦਵਾਨ ਬਣਨ ਤੋਂ ਇਹੋ ਜਿਹੀ ਭਾਵਨਾ ਵਾਲਾ ਬਣਨਾ ਚਾਹੀਦਾ ਜਿਹਾ ਜਿਹਾ ਮੇਰਾ ਉਸਤਾਦ ਬਾਬਾ ਬਿਸ਼ਨ ਸਿੰਘ ਹੈ। ਉਹਨਾਂ ਨੇ ਦੋਨੇ ਹੱਥ ਜੋੜ ਕੇ ਕਿਹਾ, ਮਹਾਂਪੁਰਖੋ ਇੱਕ ਬੇਨਤੀ ਹੈ। ਕਹਿਣ ਲੱਗੇ, ਹਾਂ ਭਾਈ, ਦੱਸੋ। ਕਹਿੰਦੇ ਜੀ, ਜਿਹੜੀ ਹੌਦ ਭਰਨ ਦੀ ਸੇਵਾ ਹੈ, ਜੇ ਆਪ ਕਿਰਪਾ ਕਰਕੇ ਨਿਮਾਣੇ ਦਾਸ ਨੂੰ ਦੇ ਦਿਓ, ਇਹ ਪਾਣੀ ਦਾ ਚਵੱਚਾ ਮੈਂ ਭਰ ਦਿਆ ਕਰਾਂਗਾ। ਮਹਾਂਪੁਰਖ ਕਹਿੰਦੇ, ਅੱਛਾ ਬਈ, ਤੇਰੀ ਮਰਜ਼ੀ ਹੈ, ਮੈਂ ਕੁਝ ਹੋਰ ਕਰ ਲਿਆ ਕਰਾਂਗਾ। ਮੇਰੇ ਕੋਲੋਂ ਪਹਿਲਾਂ ਕਿਸੇ ਨੇ ਗਿਆਨੀ ਸਿੰਘ ਜੀ ਸੇਵਾ ਨਹੀਂ ਮੰਗੀ, ਤੂੰ ਮੰਗੀ ਹੈ, ਕੋਈ ਬਾਤ ਨਹੀਂ, ਤੂੰ ਲੈ ਲੈ, ਗੁਰੂ ਨਾਨਕ ਦੇ ਘਰ 'ਚ ਕੋਈ ਵੀ ਕਰ ਸਕਦਾ। ਚੱਲਦਾ ਰਿਹਾ। ਥੋੜ੍ਹੇ ਜਿਹੇ ਦਿਨ ਲੰਘੇ, ਫਿਰ ਹੱਥ ਬੰਨ ਕੇ ਖਲੋ ਕੇ ਕਹਿਣ ਲੱਗੇ, ਮਹਾਂਪੁਰਖੋ, ਜੇ ਗੁਰਦੁਆਰੇ ਸਾਹਿਬ ਦੇ ਝਾੜੂ ਮਾਰਨ ਦੀ ਸੇਵਾ ਮੈਨੂੰ ਦੇ ਦਿਓ, ਤੱਪੜ ਵਿਛਾਉਣ ਦੀ ਸੇਵਾ ਦੇ ਦਿਓ। ਅਤੇ ਮਹਾਂਪੁਰਖ ਕਹਿੰਦੇ, ਚੰਗਾ ਵੇ ਗਿਆਨੀ ਸਿਆਂ, ਇਹ ਵੀ ਸੇਵਾ ਤੈਨੂੰ ਦਿੱਤੀ। ਕੁਝ ਦਿਨ ਲੰਘੇ, ਮਹਾਂਪੁਰਖੋ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਨੂੰ ਬੜਾ ਜੀ ਕਰਦਾ, ਪ੍ਰਕਾਸ਼ ਦੀ ਸੇਵਾ ਵੀ ਮੈਨੂੰ ਦੇ ਦਿਓ। ਮਹਾਂਪੁਰਖਾਂ ਨੇ ਉਹ ਵੀ ਦੇ ਦਿੱਤੀ। ਹੌਲੀ 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 ਫਿਰ ਇੱਕ ਦਿਨ ਕਹਿਣ ਲੱਗੇ, ਮਹਾਂਪੁਰਖੋ, ਇਹ ਚੱਕੀ ਦੇ ਵਿੱਚ ਦਾਣੇ ਪੀਸਣ ਦੀ ਸੇਵਾ ਕਰਨ ਨੂੰ ਜੀ ਕਰਦਾ, ਆਪ ਮੇਰੇ 'ਤੇ ਮਿਹਰਬਾਨੀ ਕਰੋ ਜਿਵੇਂ ਪਿੱਛੇ ਕਰਦੇ ਹੋ। ਸੰਤਾਂ ਨੇ ਉਹ ਵੀ ਸੇਵਾ ਦੇ ਦਿੱਤੀ। ਪਰ ਕਹਿਣ ਲੱਗੇ, ਗਿਆਨੀ ਸਿਆਂ, ਮੇਰੀ ਇੱਕ ਗੱਲ ਸਮਝ ਨਹੀਂ ਆਉਂਦੀ, ਮੈਨੂੰ ਤਾਂ ਇਉਂ ਲੱਗਦਾ ਵੀ ਮੇਰੇ ਕੋਲੋਂ ਸਭ ਕੁਛ ਹੀ ਲੈ ਜਾਏਗਾ ਤੂੰ। ਇਹ ਕਹਿ ਦਿੱਤਾ ਸੰਤਾਂ ਨੇ, ਤੂੰ ਸਭ ਕੁਛ ਹੀ ਲੈ ਜਾਏਗਾ ਮੇਰੇ ਕੋਲੋਂ। ਸੇਵਾ ਕਰਦਿਆਂ ਕਰਦਿਆਂ ਸੇਵਾ ਕਰਤ ਹੋਏ ਨਿਹ ਕਾਮੀ ਹੁਣ ਆ ਗਈ ਅਵਸਥਾ, ਤਿਸ ਕੋ ਪ੍ਰਾਪਤ ਹੋ ਸਕੇ। ਰੱਬ ਤਾਂ ਮਿਲਦਾ, ਗੱਲਾਂ ਨਾਲ ਨਹੀਂ ਮਿਲਦਾ। ਸੇਵਾ ਕਰਦਿਆਂ ਕੁਛ ਆਪਣੀ ਤਾਂ ਦੇਖੋ, ਕਮਾਈ ਤਾਂ ਸ਼ੁਰੂ ਤੋਂ ਸੀ। ਬਾਬਾ ਖਜਾਨ ਸਿੰਘ ਨੇ ਕਮਾਈ ਕਰਕੇ ਹੀ ਬ੍ਰਹਮ ਗਿਆਨੀ ਪੁੱਤਰ ਪੈਦਾ ਕੀਤਾ। ਅੱਜ ਇੱਕ ਘਟਨਾ ਵਾਪਰੀ ਅਤੇ ਮਹਾਂਪੁਰਖ ਡੇਰੇ ਦੇ ਵਿੱਚ ਨੇ ਮੁਰਾਲੇ, ਸੰਤ ਬਾਬਾ ਬਿਸ਼ਨ ਸਿੰਘ ਜੀ ਬੈਠੇ ਨੇ ਜੰਗਲ ਵਿੱਚ। ਗ੍ਰੀਖ ਮਰੁੱਤ ਹੈ, ਪਿਆਸ ਲੱਗੀ ਸੰਤ ਬਾਬਾ ਬਿਸ਼ਨ ਸਿੰਘ ਜੀ ਨੂੰ, ਟਿੰਡ ਪਾਣੀ ਦੀ ਭਰ ਕੇ ਕੋਹ ਰੱਖੀ ਹੋਈ ਹੈ ਅਤੇ ਮਨ ਪਿਆਸ ਲੱਗੀ ਕਰਕੇ ਫੁਰਨਾ ਪਾਣੀ ਦਾ ਕਰਨ ਲੱਗ ਪਿਆ। ਮਹਾਂਪੁਰਖਾਂ ਨੇ ਰੋਕਿਆ, ਕਹਿੰਦੇ, ਦੇਖ ਬਈ, ਮੈਂ ਤੇਰੇ ਕੋਲੋਂ ਜਿੰਨਾ ਕੁ ਭਜਨ ਕਰਾਉਣਾ ਹੈ ਅਤੇ ਤੂੰ ਉਹਦੇ 'ਚ ਗੜਬੜ ਕਿਉਂ ਕਰਦਾ? ਪਾਣੀ ਤਾਂ ਤੇਰੇ ਵਾਸਤੇ ਹੀ ਹੈ। ਸਮਝਾਇਆ ਪਰ ਸਮਝਿਆ ਨਾ, ਮੁੜ ਮੁੜ ਕੇ ਪਾਣੀ ਵੱਲ ਨੂੰ ਪਿਆਸ ਜ਼ਿਆਦਾ ਲੱਗੀ ਸੀ, ਸਰੀਰ ਦਾ ਧਰਮ। ਇਹਨੇ ਨੂੰ ਪਾਣੀ ਦੀ ਐਸੀ ਖੇਡ ਵਰਤੀ, ਇੱਕ ਬਾਬ ਰੋਲਾ ਆਇਆ, ਉਹਨੇ ਪਾਣੀ ਦੀ ਟਿੰਡ ਮੁੱਧੀ ਮਾਰ ਦਿੱਤੀ। ਸੰਤ ਕਹਿੰਦੇ, ਚੰਗਾ ਹੋਇਆ, ਖਿਹੜਾ ਛੁੱਟ ਗਿਆ, ਕਿੰਨੀ ਦੇਰ ਦਾ ਤੰਗ ਕਰੀਆ, ਹੁਣ ਪੀ ਲੈ ਪਾਣੀ ਕਿੱਥੇ ਪੀਏਗਾ। ਜੇ ਮਰਾਲੇ ਵਾਲੇ ਮਹਾਂਪੁਰਖਾਂ ਦੀ ਉਹਨਾਂ ਦੀ ਯਾਦ ਬਣਾਉਂਦੇ ਤਾਂ ਉਹਨਾਂ ਦੇ ਲਈ ਕੁਛ ਸੁਣੋ ਵੀ ਜ਼ਰੂਰੀ ਹੈ। ਤੁਹਾਡੇ ਪੁਰਖਾਂ ਦਾ ਇਤਿਹਾਸ ਹੈ, ਇਹਨੂੰ ਕੋਈ ਮਨਮਤ ਕਹੇ ਤੁਹਾਡੇ 'ਤੇ ਅਸਰ ਨਹੀਂ ਹੋਣਾ ਚਾਹੀਦਾ। ਇਹਨੂੰ ਕੋਈ ਕਹੇ ਸਾਧਾਂ ਦੇ ਨਾਲ ਜੋੜ ਦੇ, ਨਹੀਂ ਅਸਰ ਹੋਣਾ ਚਾਹੀਦਾ। ਨਹੀਂ ਗੁਰੂ ਪਿਆਰਿਓ, ਤੁਹਾਡੇ ਉਹਨਾਂ ਪਿਤਾ ਪੁਰਖਾਂ ਦਾ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਇਹ ਗੁਰਸਿੱਖ ਦੀ ਕਹਾਣੀ ਹੈ। ਗੁਰੂ ਪ੍ਰਸੰਨ ਹੈ ਇਹਦੇ 'ਤੇ, ਸਤਿਗੁਰੂ ਪ੍ਰੀਤ ਜਾਂ ਗੁਰਸਿੱਖ ਮੁੱਖ ਬਾਏ ਕਿਉਂ ਕਹਿੰਦੇ ਨੇ, ਗੁਰਸਿੱਖਾਂ ਦੀ ਸੇਵਾ ਪ੍ਰਵਾਨ ਹੈ ਗੁਰੂ ਨੂੰ। ਇੱਧਰ ਡੇਰੇ ਦੇ ਵਿੱਚ ਸੇਵਾ ਨਿਭਾ ਰਹੇ ਲੰਗਰ ਦੇ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਉਸੇ ਵੇਲੇ ਗੜਬਾ ਚੁੱਕਿਆ, ਮਾਂਜਿਆ, ਪਾਣੀ ਦਾ ਭਰਿਆ, ਅਤੇ ਲੈ ਕੇ ਗੜਵਾ ਹੌਲੀ 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 ਜਿੱਥੇ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਜੀ ਬੈਠੇ ਤੇ ਉੱਥੇ ਜਾ ਪਹੁੰਚੇ। ਦੇਖਿਆ ਸਮਾਧੀ ਲਾਈ ਹੋਈ ਅਤੇ ਖੜ੍ਹੇ ਰਹੇ, ਬੈਠੇ ਨੇ। ਕਾਫੀ ਸਮੇਂ ਤੋਂ ਬਾਅਦ ਬਾਬਾ ਬਿਸ਼ਨ ਸਿੰਘ ਮਰਾਲੇ ਵਾਲੇ ਜਦੋਂ ਨੇਤਰ ਖੋਲ੍ਹੇ, ਕਹਿੰਦੇ ਗਿਆਨੀ ਸਿੰਘ ਤੂੰ ਆਇਆ ਮਹਾਂਪੁਰਖੋ, ਜੇ ਪ੍ਰਵਾਨ ਹੋਵੇ ਤਾਂ ਪਾਣੀ ਦੀ ਸੇਵਾ ਕਰਨ ਲਈ ਆਇਆ, ਜੇ ਜਲ ਛਕ ਲਓ। ਕਹਿੰਦੇ ਜਲ ਤਾਂ ਛਕ ਲਊਂਗਾ, ਪਰ ਮੈਨੂੰ ਇਹ ਦੱਸ ਅੱਜ ਤੋਂ ਪਹਿਲਾਂ ਤਾਂ ਕਦੀ ਤੂੰ ਪਾਣੀ ਲੈ ਕੇ ਨਹੀਂ ਆਇਆ। ਕਹਿੰਦੇ ਜੀ ਅੱਜ ਤੋਂ ਪਹਿਲਾਂ ਟਿੰਡ ਕਦੇ ਨਹੀਂ ਡੁੱਲੀ, ਪਾਣੀ ਦੀ ਡੁੱਲੀ ਨਹੀਂ ਕਦੇ ਟਿੰਡ। ਕਹਿਣ ਲੱਗੇ ਬਸ ਗਿਆਨੀ ਸਿਆਂ ਬਈ ਹੁਣ ਬਾਤ ਬਣ ਗਈ ਹੈ। ਉੱਠ ਕੇ ਖੜ੍ਹੇ ਹੋਏ, ਘੁੱਟ ਕੇ ਛਾਤੀ ਨਾਲ ਆਇਆ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ। ਕਹਿੰਦੇ ਗਿਆਨੀ ਸਿਆਂ ਵੈਸੇ ਤਾਂ ਤੇਰੀ ਆਪਣੀ ਵੀ ਕਮਾਈ ਪਿਛਲੇ ਜਨਮਾਂ ਦੀ ਹੈ, ਇਸ ਜਨਮ ਦੀ ਵੀ ਹੈ, ਪਰ ਫਿਰ ਵੀ ਜਦ ਇਤਨੀ ਭਾਵਨਾ ਕੀਤੀ ਹੈ, ਮੈਂ ਆਪਣੀ ਕਮਾਈ ਦੇ ਵਿੱਚੋਂ ਕਿਣਕਾ ਤੈਨੂੰ ਦੇਣਾ ਚਾਹੁੰਦਾ, ਤੇਰੇ ਅੰਦਰ ਕੋਈ ਇੱਛਾ ਹੈ? ਮੈਂ ਗੁਰੂ ਨਾਨਕ ਤੋਂ ਬੇਨਤੀ ਕਰਕੇ ਤੇਰੀ ਇੱਛਾ ਪੂਰੀ ਕਰਾ ਸਕਦਾ, ਹੈ ਕੋਈ ਇੱਛਾ? ਕਹਿੰਦੇ ਹਾਂ ਹੈ। ਕੀ ਇੱਛਾ ਹੈ? ਕਿ ਜੀ ਇਹ ਇੱਛਾ ਹੈ ਕਿ ਕਿਤੇ ਗੁਰੂ ਨਾਨਕ ਪ੍ਰਤੱਖ ਰੂਪ ਜਿਵੇਂ ਤੁਸੀਂ ਬੈਠੇ ਹੋ ਨਾ, ਕਿਤੇ ਐਕਣ ਦੀਦਾਰ ਹੋ ਜਾਣ। ਮਹਾਰਾਜ ਅੰਦਰੋਂ ਜਾਂਦੀ ਨਹੀਂ ਇਹ ਗੱਲ, ਭਾਵੇਂ ਪ੍ਰਗਟ ਗੁਰਾਂ ਕੀ ਦੇਹ ਗੁਰੂ ਗ੍ਰੰਥ ਸਾਹਿਬ ਹੈ, ਪਰ ਅੰਦਰ ਤੋਂ ਜਾਂਦੀ ਨਹੀਂ ਜਾਂਦੀ ਹੁੰਦੀ, ਮੇਰੇ ਵੀ ਨਹੀਂ ਜਾਂਦੀ। ਜਿਹਦੇ ਚਲੀ ਗਈ ਹੋਊਗੀ ਮੈਨੂੰ ਪਤਾ ਨਹੀਂ ਕਿਹਾ ਜਾ ਹਿਰਦਾ ਹੁੰਦੀ ਹੈ। ਨਿਰਗੁਣਾਵ ਸਰਗੁਣ ਪਿਓ ਜੀ। ਕਹਿਣ ਲੱਗੇ ਫਿਰ ਦਰਸ਼ਨ ਕਰਨੇ ਆ? ਕਹਿੰਦੇ ਮਹਾਰਾਜ ਹੋ ਸਕਦੇ ਆ? ਕਹਿੰਦੇ ਹੁਣੇ ਹੋ ਸਕਦੇ ਆ। ਮਹਾਂਪੁਰਖ ਕਹਿੰਦੇ ਚੰਗਾ, ਮੈਂ ਕਰਦਾ ਅਰਦਾਸ, ਨੇਤਰ ਬੰਦ ਕਰਕੇ ਤੂੰ ਵੀ ਅਰਦਾਸ ਕਰ। ਅਰਦਾਸ ਕੀਤੀ ਗੁਰੂ ਪਿਆਰਿਓ, ਜਿਸ ਵੇਲੇ ਮਹਾਂਪੁਰਖਾਂ ਨੇ ਕਿਹਾ ਗਿਆਨੀ ਸਿਆਂ ਵਾਹਿਗੁਰੂ ਕਹਿ ਕੇ ਨੇਤਰ ਖੋਲ, ਨੇਤਰ ਖੋਲੇ ਤੇ ਪ੍ਰਤੱਖ ਗੁਰੂ ਨਾਨਕ ਦੇ ਦੀਦਾਰ ਕੀਤੇ ਜੰਗਲ ਵਿੱਚ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ। ਉਹਨੇ ਕਿੱਥੋਂ ਆਉਣਾ, ਕਿੱਥੇ ਜਾਣਾ? ਲੋਕੀ ਕਹਿੰਦੇ ਜੀ ਬੇਈ ਨਦੀ 'ਚ ਗਿਆ ਤਾਂ ਕਿੱਥੇ ਗਿਆ? ਕਿਹਨੂੰ ਐਡਰੈਸ ਦਈਏ ਵੀ ਕਿੱਥੇ ਉੱਥੇ ਜਾਣਾ ਹੋਊਗਾ? ਰੇਲ ਗੱਡੀ ਚੜ੍ਹ ਕੇ ਜਾਏਗਾ, ਹਵਾਈ ਜਹਾਜ਼ 'ਤੇ ਜਾਏਗਾ ਵੀ ਤੈਨੂੰ ਐਡਰੈਸ ਦਈਏ ਉੱਥੇ? ਉਹ ਵਿਆਪਕ ਹੈ, ਉਹਨੇ ਖੇਡ ਰਚ ਦਿੱਤੀ ਸਾਰਾ ਵਿਆਪਕ ਸਰੂਪ ਦੇ ਅੰਦਰ, ਤੱਤਾਂ 'ਚ ਤੱਤ ਮਿਲਾ ਦਿੱਤੇ, ਜੋਤ ਨਿਰੰਕਾਰ ਵਿੱਚ ਮਿਲ ਗਈ, ਫਿਰ ਲੋੜ ਪਈ ਫਿਰ ਇਕੱਠੇ ਹੋ ਗਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਹੋਏ, ਅੱਖਾਂ 'ਚ ਸ਼ਮ ਸ਼ਮ ਪਾਣੀ ਡਿੱਗਿਆ ਅਤੇ ਵਾਪਸ ਆਏ ਅਤੇ ਮਹਾਂਪੁਰਖ ਸਾਰੀ ਵਿੱਦਿਆ ਪੜ੍ਹ ਕੇ ਭਿੰਡਰੀ ਆ ਗਏ ਅਤੇ ਮਹਾਂਪੁਰਖਾਂ ਦੇ ਦੂਸਰੇ ਸਾਥੀ ਇਹਨਾਂ ਦੇ ਗੁਰ ਭਾਈ ਸੰਤ ਬਾਬਾ ਪ੍ਰੇਮ ਸਿੰਘ ਜੀ, ਉਹਨਾਂ ਦੇ ਉੱਤੇ ਕਿੰਨੀ ਕਿਰਪਾ ਹੋਈ। ਇਹ ਭਿੰਡਰਾਂ ਵਾਲੀ ਟਕਸਾਲ ਦਾ ਮੁੱਢ ਮੁਰਾਲਾ ਹੈ, ਮੁਰਾਲਾ ਕਿਸੇ ਨੂੰ ਭੁਲੇਖਾ ਨਾ ਹੋਵੇ। ਪਿੰਡਰਾਂ ਬਾਅਦ ਵਿੱਚ ਪਹਿਲਾਂ ਮੁਰਾਲਾ, ਇਹ ਪੀੜ੍ਹੀ ਦਰ ਪੀੜ੍ਹੀ ਪੜ੍ਹ ਕੇ ਦੇਖੋ। ਟਕਸਾਲ ਦੇ ਗਿਆਨੀ ਸਿੰਘ ਮਹਾਂਪੁਰਖਾਂ ਦਾ ਪ੍ਰਸੰਗ ਪੜ੍ਹੋ, ਉਹਨਾਂ ਦੇ ਜੀਵਨ ਦੇਖੋ। ਮਹਾਂਪੁਰਖ ਵਾਪਸ ਆਏ, ਖੁਸ਼ੀਆਂ ਲੈ ਕੇ ਆਏ। ਇਹਨਾਂ ਦੇ ਦੂਸਰੇ ਗੁਰ ਭਾਈ ਸੰਤ ਬਾਬਾ ਪ੍ਰੇਮ ਸਿੰਘ ਜੀ, ਜਿਨ੍ਹਾਂ ਦੇ ਉੱਤੇ ਇੰਨੀ ਕਿਰਪਾ ਹੋਈ ਅਤੇ ਮਹਾਂਪੁਰਖਾਂ ਨੇ ਕਹਿ ਤਾ ਮੇਰੀ ਜਗ੍ਹਾ ਮੇਰਾ ਸ਼ਿਸ਼ ਪ੍ਰੇਮ ਸਿੰਘ ਇਸ ਸੰਪਰਦਾ ਦਾ, ਮਰਾਲੀ ਦੀ ਸੰਪਰਦਾ ਦਾ ਮੁਖੀ ਹੋਏਗਾ। ਅਗਰ ਉਹਨਾਂ 'ਤੇ ਬਾਬਾ ਪ੍ਰੇਮ ਸਿੰਘ ਜੀ 'ਤੇ ਕਿਰਪਾ ਦਾ ਕ੍ਰਿਸ਼ਮਾ ਦੇਖਣਾ, ਮੇਰਾ ਸਮਾਂ ਵੀ ਹੋਣ ਵਾਲਾ, 5-7-10 ਮਿੰਟ ਰਹਿੰਦੇ, ਇਹਦੇ ਵਿੱਚ ਮੈਂ ਗੱਲ ਆਪਣੀ ਸਮਾਪਤ ਕਰਦਾ ਹਾਂ। ਪਾਕਿਸਤਾਨ ਦੇ ਵਿੱਚੋਂ ਜਗ੍ਹਾ ਹੈ, ਟਾਂਡਾ ਨਗਰ ਹੈ, ਉਸਦਾ ਨਾਮ ਟਾਂਡਾ। ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ, ਉਹਨਾਂ ਨੇ ਉੱਥੇ ਉਸ ਇਲਾਕੇ ਦੇ ਵਿੱਚ ਪ੍ਰਚਾਰ ਕੀਤਾ ਅਤੇ ਆਪਣੇ ਗੁਰ ਭਾਈ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਵੀ ਸੱਦਿਆ, ਤੁਸੀਂ ਵੀ ਆਓ। ਇੰਨਾ ਪਿਆਰ ਹੁੰਦਾ ਸੀ ਸਾਧੂਆਂ ਵਿੱਚ। ਅੱਜ ਤਾਂ ਇੱਕ ਨੂੰ ਪੱਗ ਮਿਲ ਜਾਏ, ਦੂਸਰਾ ਅੱਖਾਂ ਕੱਢਣ 'ਤੇ ਨਹੀਂ ਹਟਦਾ ਵੀ ਇਹ ਪੱਗ ਮੈਨੂੰ ਮਿਲਣੀ ਚਾਹੀਦੀ, ਇਹਨੂੰ ਕਿਉਂ ਮਿਲ ਗਈ। ਮਹਾਂਪੁਰਖ ਨਹੀਂ ਸੀ ਦੁਆਇਸ਼ ਕਰਦੇ, ਪਹੁੰਚ ਗਏ ਅਤੇ ਫਿਰ ਇਹਨਾਂ ਨੇ ਇਹ 28ਵੀਂ ਕਥਾ ਵਿੱਚ ਸੰਤ ਗਿਆਨੀ ਗੁਰਵਚਨ ਸਿੰਘ ਜੀ, ਵਿਦਿਆ ਮਾਰਤੰਡ ਮਹਾਂਪੁਰਸ਼, ਉਹਨਾਂ ਦੀ ਰਸਨਾ ਤੋਂ ਕਥਾ ਕਰਦਿਆਂ ਹੋਇਆਂ इस घटना का बयान खुद महापुरख कर रहे हैं। 28वीं कथा गुरु ग्रंथ साहिब की, ब्रह्म ज्ञानी महापुरुष बाबा प्रेम सिंह जी, संत सुंदर सिंह जी, तीन महापुरुष होर जिन्हों का हुण इस वेले मैनू ना भुलिया होया है, ना चेते सी मैनू उन्हां दा इस वेले मेरी सिमरती विच नहीं, क्योंकि ये साखी कदे लगभग अमेरिका दे विच उत्थे महापुरखां दे संगियां दा गुरद्वारा साहिब बनाया उस थां ते लोड़ पई सी, जां फिर जदों मैं यूरोप दे विच गया उस थां ते इटली दे विच लवाणा बरादरी दे गुरद्वारा साहिब बनाया, उत्थे किते किते लोड़ पैंदी है, फिर कई बार सिमरती दे पकड़ दे विचों निकल जांदी है बात। महापुरुख तीन होर ब्रह्म ज्ञानी महापुरुष सिख जगत विच पंजे प्यारियां च लगन वाले एडे कमाई वाले महापुरुख, एक किते किते ऐसा चांस बनदा हुंदा है। अमृत संचार कीता साध संग जी, सिख जगत विच अज यह रिकॉर्ड है कि 10,000 प्राणियां ने अमृत पान कीता, 10,000 ने। लोकी कहिंदे संत की करदे आ, एक मैं संत दी करनी दी गल आप जी दे नाल सांझी करके जा रहा। 10,000 प्राणियां नूं जिन्हां दे पहरावे किहो जे सी, लक्कां नूं घगरियां बन्नियां होईयां जिन्हां बीबियां दे, सलवारां बन्नी घगरियां अज मैं गड्डियां गड्डी मारन वाले दे होंदियां, ते उहनां नूं सिक्खी पहरावा दित्ता, बीबियां नूं सलवारां ते बीबियां नूं सिक्खी पहरावा, भाईयां नूं सिक्खी पहरावा। 10,000 नूं इक दिन दे च अमृतबान कराया, जिहदे च पंजां प्यारां च संत सुंदर सिंह जी पिंडां वाले, संत बाबा प्रेम सिंह जी मुराले वाले, ये तां दोने है सी, ते तीन होर महापुरश भी सी, बल्कि एक सज्जन मिलदा नहीं सी पंजां प्यारियां वास्ते, उह है जा संतां दे पाए दा इह जे कमाई वाले गुरसिखां वर्गा चाहीदा सी। उत्थे इक करिश्मा वरत्या संत, इह गल कहिंदे आ, अचानक एक निहंग सिंह त्यार प्रत्यार विवेकी, इन्हां वर्गी ही कमाई वाला, वह अपने आप उस टाइम पहुँच गया सी जदों अमृत संचार होना सी, वह भी लगे विच। उस तों बाद जे कि वड्डी पद्धर ते अमृत संचार होया, संत ज्ञानी जरनैल सिंह जी पिंडरां वाले महापुरश ने सैंपली साहब मेरे इलाके च कीता सी, उस अमृत संचार की तांक सेंटर हिल गया सी। बीबी इंदिरा ने ज्ञानी जैल सिंह ते बूटा सिंह दी, सरदार बूटा सिंह दी ड्यूटी लाई कि जिथे 10,000 8,000 3,000 कट्ठे अतवादी पैदा हो रहे, उदों अमृत संचारन करन वालियां नूं और अमृत छकन वाले नूं अतवादी कहा जांदा सी। इत्थे पटियाले विच एक SSP सी शर्मा जी, अजे भी जिउंदे होणगे, मैं भी जिउंदा, वह भी जिउंदा, मैनू कथा करदे नूं इस करके चक लिया कि तू अतवादी पैदा कर दे, माई दी सराह मैं भी देख आया हाँ, मैं भी उत्थे देखिया जिथे पुठे लटकाउंदे आ, बाबा जी का कोर्स मेरे नालों जा रहा है, तो अजे फिर संत कुछ नहीं करते, दुख है इस गल का, क्यों अपने नूं कोस दे। महापुरखां ने अज जे सिखी बचाई है, जिथे भनियारां वाले वर्गे सरसे वर्गे पैदा होके नकली निरंकारी पैदा होके जिथे घुण दी तरह खा रहे ना, जे तुहाडे कोल सिख जग दे साधु ना आउंदे, अज जो कि सिखी देखदी है ये भी महापुरखां दी होके बदौलत है। किते देखो सी अंकड़े, अज बाबा रणजीत सिंह ढड्डरी वालियां दा की कसूर है, एक यही कसूर है भी बहुते वड्डे अमृत संचार कर रहे हैं, बहुते वड्डे इकट्ठ होंदे ने उहनां दे कोल, उम्र छोटी है ते नहीं जर हुंदी एडी वड्याई, ते कोई ना कोई एलीकेशन ला के बस इस हेठां सिट दिओ। ते बाबा ठाकर सिंह, भाई ठाकर सिंह, उन्हां दा की कसूर है, सारी कथा गुरु ग्रंथ साहिब दी टेप कर दित्ती, दुनिया दे विच वजदी है, ते उह वी RSS दे हो गए, क्यों कथा कीती है ना, होर तां कोई कसूर नहीं, क्यों है ऐसा हो रहा, अपनियां नूं क्यों परे कर दिओ। बांह टुटी दूजे दे गल च नहीं पैंदी हुंदी, अपने गल च पैंदी हुंदी है, बगाना कोई टुटी बांह नूं स्वीकार नहीं करेगा, अपने न इन्हां नूं टुटण ना दिओ, नहीं तां लोकी बहुत प्रसन्न होणगे तुहाडी इस गल ते, जदों अपनियां दीआं अपनियां लत्तां खिचोगे तुसीं। गुरु कृपा करे, संत करै ना बैर कहूं सबके हित में वरतै अत ही। महापुरशां ने बड़े बड़े कार्य किए है, कर रहे हैं, भाई जे कोई पखंडी संत लिवास पा के
ਇਹੋ ਜਿਹੇ ਗਲਤ ਕੰਮ ਕਰਦਾ ਹੈ, ਨਿੰਦਿਤ ਕਰਮ ਕਰਦਾ, ਔਰ ਫਿਰ ਸਾਡੀ ਸੰਸਥਾ ਦਾ ਮੈਂਬਰ ਬਣਾ ਹੋਵੇ, ਤੇ ਇਹਦੇ ਨਾਲ ਸੰਤ ਸਮਾਜ ਨੂੰ ਮਾੜਾ ਕਿਵੇਂ ਕਹੋਗੇ ਤੁਸੀਂ? ਗੁਰੂ ਕਿਰਪਾ ਕਰੇ, ਪਿਆਰ ਵਧਾਓ, ਨਫ਼ਰਤ ਨਹੀਂ। ਗੁਰੂ ਨੂੰ ਪ੍ਰਵਾਨ ਨਹੀਂ ਹੋਣੀ, ਮੈਂ ਨਫ਼ਰਤ ਵਧਾਵਾਂ ਮੇਰੀ ਵੀ ਗੱਲ ਪ੍ਰਵਾਨ ਨਹੀਂ ਹੋਣੀ, ਤੁਸੀਂ ਨਫ਼ਰਤ ਵਧਾਓ ਤੁਹਾਡੇ 'ਚ ਕੋਈ ਇਹ ਵੀ ਪ੍ਰਵਾਨ ਨਹੀਂ ਹੋਣੀ। ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਮਹਾਂਪੁਰਸ਼, ਜਿਨ੍ਹਾਂ ਦਾ ਸੰਤ ਬਾਬਾ ਗੁਰਬਚਨ ਸਿੰਘ ਜੀ ਵੀ ਬਹੁਤ ਸਤਿਕਾਰ ਕਰਦੇ ਸੀ, ਵੀ ਮੇਰੇ ਵੱਡਿਆਂ ਦੇ ਥਾਂ, ਇਹ ਗੱਲ ਸੀ ਉਹਨਾਂ ਨੂੰ, ਵੱਡਿਆਂ ਦੇ ਥਾਂ। ਅਤੇ ਭਾਈ ਸੰਪਰਦਾ ਦੇ ਨਾਲ ਸੰਬੰਧ ਹੋਣ ਕਰਕੇ ਟਕਸਾਲ ਦਾ ਸੰਬੰਧ ਗੂੜਾ ਹੈ ਮਰਾਲੇ ਦੇ ਨਾਲ, ਮੁੱਢ ਹੈ। ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਮੈਂ ਆਪਣੇ ਬਜ਼ੁਰਗਾਂ ਦੀ, ਜਿੱਥੇ ਤੁਸੀਂ ਆਪਣੇ ਬਜ਼ੁਰਗਾਂ ਦੀ ਮਹਿਸੂਸ ਕਰਦੇ ਹੋ, ਸਾਡੇ ਵੀ ਉਹ ਕੁੱਲ ਦਰ ਕੁੱਲ ਬਜ਼ੁਰਗਨ ਮਹਾਂਪੁਰਸ਼ ਉਹਨਾਂ ਦੀ ਯਾਦ ਵੀ ਕੀਤਾ। ਮੈਨੂੰ ਗੁਰਮੁਖਾਂ ਨੇ ਕਿਹਾ ਸੀ, ਮੈਂ ਨਾਂ ਤਾਂ ਜਾਣਦਾ ਨਹੀਂ, ਕਹਿੰਦੇ ਜੀ ਮਹਾਂਪੁਰਖਾਂ ਦੀ ਬਰਸੀ ਉਹਨਾਂ ਦੀ ਯਾਦ ਮਨਾ ਰਹੇ ਆ, ਵੀ ਆਪ ਥੋੜ੍ਹਾ ਬਹੁਤ। ਅਤੇ ਸੈਕਟਰੀ ਸਾਹਿਬ ਨੇ ਵੀ ਯਾਦ ਕਰਾਇਆ, ਅਤੇ ਮਹਾਂਪੁਰਖਾਂ ਦੇ ਜੋ ਵੀ ਮਹਾਂਪੁਰਖਾਂ ਦੀ ਰਸਨਾ ਤੋਂ ਸੁਣਿਆ ਸੀ ਉਹਦੇ ਅਨੁਸਾਰ ਕੁਛ ਵਿਚਾਰ ਸਾਂਝੇ ਕੀਤੇ ਹੈ। ਅਤੇ ਗੁਰੂ ਕਿਰਪਾ ਕਰੇ, ਸੰਤ ਸੇਵੀ ਆਸਤਕ ਖਿਆਲਾਂ ਵਾਲੇ, ਪੁਰਾਤਨ ਮਰਿਆਦਾ ਦੇ ਨਾਲ ਪਹਿਰਾ ਦੇਣ ਵਾਲੇ ਗੁਰੂ ਪੀਰੋ, ਗੁਰੂ ਪਿਆਰਿਓ, ਮਾਈ ਭਾਈ ਸਭ ਨੂੰ ਵਧਾਈ ਹੋਵੇ ਤੁਹਾਡੀ ਏਕਤਾ ਦੀ, ਤੁਹਾਡੇ ਪਿਆਰ ਦੀ, ਤੁਹਾਡੇ ਇੱਥੇ ਦੇ ਪ੍ਰਬੰਧ ਦੀ। ਗੁਰੂ ਕਿਰਪਾ ਕਰੇ, ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਕਾਢ। ਸ਼ਾਮ ਨੂੰ ਇੱਕ ਸਮਾਂ ਕਥਾ ਦਾ ਦਾਸ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਕੇ ਉਦੋਂ ਬਾਅਦ ਅਗਲਾ ਪ੍ਰੋਗਰਾਮ ਵਿਨੀਪੈਗ ਦਾ ਬਣਿਆ, ਮੈਂ ਉੱਥੇ ਜਾਣਾ ਅਤੇ ਆਪ ਸ਼ਾਮ ਦਾ, ਇਹ ਬਲਕਿ ਅੱਜ ਸ਼ਾਮ ਨੂੰ ਚਲੇ ਜਾਣਾ ਸੀ, ਇਹਨੇ ਟਿਕਟ ਅੱਗੇ ਕਰਾਈ ਆ ਗੁਰਮੁਖਾਂ ਨੇ ਹਿੰਮਤ ਕਰਕੇ, ਹੁਣ ਕੱਲ੍ਹ ਜਾਣਾ ਹੋਏਗਾ। ਆਪ ਸਾਰੀਆਂ ਸੰਗਤਾਂ ਦਾ, ਮੈਂ ਆਪਣੀਆਂ ਮਾਤਾਵਾਂ ਅਤੇ ਭੈਣਾਂ ਦਾ, ਤੁਹਾਡਾ ਵੀਰਾਂ ਦਾ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।